ज्यादा हुई है। मैंने सेव किए हैं $1,775।
क्या चमत्कार किया, मुझे भी गुड़ सिखाओ ना।
कोई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकनिक एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकनिक एजेंसी के राजा बादशाह 6472903773 6472903773।
स्वीट फैक्टरी दी तक गाले को जोरे तुम्हा पया जे चारे पासे तुसी भी आओ 1850 Albion Road in Rexdale 416213-1165।
जे तुसी इमिग्रेशन नाल संबंधित किसी भी तरह दी जानकारी चाहुंदे हो, अपने प्यारा नूं कनाडा विच मंगवाना चाहुंदे हो, या फिर इत्थे आए हो ते इत्थे पक्के होण दे मौके लभणा चाहुंदे हो, या फिर अंतरराष्ट्रीय विद्यार्थी हो, PR वास्ते सलाह मशवरा चाहिदा है, तां वंडर वर्ल्ड इमिग्रेशन दे मनमिंदर खोसा होरां नाल संपर्क करो। जानकारी लई 647-646-3000 647-646-3000 वंडर वर्ल्ड दे मनमिंदर खोसा जी। रियल एस्टेट दी कोई भी ट्रांजैक्शन करने वास्ते एक चंगी ला फर्म दा थोड़े नाल होना बहुत जरूरी है। आसरा लॉयर्स दे अमनदीप कपला होरी जिन्हां दा एक लंबा तजर्बा है। तुसी किसी भी तरह दी रियल एस्टेट ट्रांजैक्शन करनी चाहुंदे हो तां आसरा लॉयर्स दे अमनदीप कपला होरां नाल संपर्क करो 905-456-2020 905-456-2020 अमनदीप कपला।
Pizza Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs and much more.
Download the Pizza Depot app and order a large pizza with 2 toppings for only $9.25 on April 13th, 2025.
HK Tire Center to cars and trucks pe brand new ya old tires le sakde ho.
BF Goodrich, Hancock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600 647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3036।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਗੁੱਡ ਫਰਾਈਡੇ ਹੈ ਜੀ, ਵੈਸੇ ਫਰਾਈਡੇ ਹਮੇਸ਼ਾ ਹੀ ਗੁੱਡ ਲੱਗਦਾ ਹੁੰਦਾ, ਪਰ ਅੱਜ ਵਿਸ਼ੇਸ਼ ਦਿਨ ਆ। ਅੱਜ ਜੀਸਸ ਕ੍ਰਾਈਸਟ ਸੀ ਜਿਹੜਾ ਅੱਜ ਦੇ ਦਿਨ ਕਿਹਾ ਜਾਂਦਾ ਵੀ ਉਹਨਾਂ ਨੂੰ ਕਰੂਸੀਫਾਈ ਕੀਤਾ ਗਿਆ ਸੀਗਾ। ਇਸ ਕਰਕੇ ਜਿਹੜੇ ਕ੍ਰਿਸਚੀਅਨਸ ਨੇ, ਈਸਾਈ ਧਰਮ ਨੂੰ ਮੰਨਣ ਵਾਲੇ ਨੇ, ਉਹਨਾਂ ਲਈ ਇਹ ਪਵਿੱਤਰ ਦਿਨ ਗਿਣਿਆ ਜਾਂਦਾ। ਇਸ ਦਿਨ ਉਹ ਪ੍ਰੇਅਰ ਕਰਦੇ ਨੇ, ਫਾਸਟਿੰਗ ਵੀ ਕਰਦੇ ਨੇ, ਤੇ ਸਪਿਰਚੁਅਲ ਤੌਰ ਤੇ ਆਪਣੇ ਆਪ ਨਾਲ ਉਹ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਨੇ ਵੀ ਜਿਹੜਾ ਰਸਤਾ ਸਾਨੂੰ ਜੀਸਸ ਕ੍ਰਾਈਸਟ ਨੇ ਦਿਖਾਇਆ ਸੀ, ਜਿਹੜਾ ਉਹਨਾਂ ਨੇ ਸਮਝਿਆ ਸੀ ਵੀ ਇੱਕ ਕਿੰਗਡਮ ਆਫ ਗੋਡ ਹੋਣਾ ਚਾਹੀਦਾ, ਜਿਸ ਤਰ੍ਹਾਂ ਜੀਸਸ ਕ੍ਰਾਈਸਟ ਸਮਝਦੇ ਸੀ ਵੀ ਰੱਬ ਦਾ ਕੌਨਸੈਪਟ ਇਸ ਤਰ੍ਹਾਂ ਦਾ, ਜਿਵੇਂ ਆਪਣੇ ਪਹਿਲਾਂ ਗ੍ਰੰਥਾਂ ਚ ਦੱਸਿਆ ਗਿਆ ਵੀ ਰੱਬ ਸਾਰਿਆਂ ਦੇ ਵਿੱਚ ਹੁੰਦਾ ਜੀ, ਰੱਬ ਸਾਰਿਆਂ ਨੂੰ ਬਰਾਬਰ ਸਮਝਦਾ, ਤੇ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਹਨਾ। ਤੇ ਉਹਦੇ ਤੇ ਐਕਚੁਅਲੀ ਤਾਂ ਜਦੋਂ ਫਿਰ ਤੁਸੀਂ ਹਿਸਟਰੀ ਜਾਣਦੇ ਹੋ, ਸਾਰਾ ਕੁਛ ਫਰੋੜਦੇ ਹੋ, ਤੇ ਫਿਰ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੁੰਦਾ ਵੀ ਉਸ ਵੇਲੇ ਜਿਹੜਾ ਰੋਮਨ ਐਮਪਾਇਰ ਸੀਗਾ ਉਹਨਾਂ ਨੂੰ ਖਤਰਾ ਲੱਗਦਾ ਸੀ ਆਪਣੇ ਜੀਸਸ ਕ੍ਰਾਈਸਟ ਦੀ ਆਮਦ ਤੋਂ ਬਾਅਦ ਦੇ ਵਿੱਚ। ਉਹਨਾਂ ਨੂੰ ਲੱਗਦਾ ਸੀ ਵੀ ਲੋਕ ਆ ਜਿਹੜੇ ਇਹਨਾਂ ਦੇ ਫਾਲੋਅਰ ਬਣ ਰਹੇ ਆ, ਤੇ ਉਹਨਾਂ ਦੀ ਜਿਹੜੀ ਪੋਲੀਟੀਕਲ ਸੈਟਅਪ ਸੀ, ਇੱਕ ਆਪਣਾ ਸਿਸਟਮ ਬਣਾਇਆ ਹੋਇਆ ਸੀ, ਐਸਟੈਬਲਿਸ਼ਮੈਂਟ ਸੀ, ਉਹਨਾਂ ਨੂੰ ਖਤਰਾ ਲੱਗਣ ਲੱਗ ਗਿਆ ਸੀ, ਜਿਸ ਕਰਕੇ ਉਹਨਾਂ ਨੇ ਜੀਸਸ ਕ੍ਰਾਈਸਟ ਦੀ ਜਾਨ ਲਈ ਉਹਨਾਂ ਨੂੰ ਸ਼ਹੀਦ ਕੀਤਾ। ਲੋਕ ਸ਼ਰਧਾਂਜਲੀ ਦਿੰਦੇ ਨੇ ਜੀ ਇਸ ਦਿਨ, ਇਸ ਕਰਕੇ ਇਹ ਛੁੱਟੀ ਦਾ ਦਿਨ ਇਸ ਕਰਕੇ ਰੱਖਿਆ ਗਿਆ। ਤੇ ਜਦੋਂ ਆਪਾਂ ਫਿਰ ਜੀਸਸ ਕ੍ਰਾਈਸਟ ਦੀ ਗੱਲ ਕਰਦੇ ਹਾਂ, ਉਹਨਾਂ ਦੀ ਜ਼ਿੰਦਗੀ ਬਾਰੇ ਦੇਖਦੇ ਹਾਂ, ਉਹਨਾਂ ਦੇ ਦੋਸ਼ ਲਾ ਕੇ ਉਹਨਾਂ ਨੂੰ ਕਰੂਸੀਫਾਈ ਕੀਤਾ ਸੀ ਦੋਸਤੋ, ਉਹਨਾਂ ਦੀਆਂ ਜਿਹੜੀਆਂ ਟੀਚਿੰਗਸ ਨੇ, ਉਹਨਾਂ ਦੀਆਂ ਸਿੱਖਿਆਵਾਂ ਨੇ, ਗੱਲ ਇੱਥੇ ਆ ਕੇ ਖੜਦੀ ਆ ਕਿ ਉਹਨਾਂ ਨੇ ਆਪਣੀਆਂ ਸਿੱਖਿਆਵਾਂ ਦੇ ਵਿੱਚ ਇਨਸਾਨਾਂ ਨੂੰ ਇਹ ਸੱਦਾ ਦਿੱਤਾ ਵੀ ਪਿਆਰ ਮੁਹੱਬਤ ਤੇ ਦੂਸਰੇ ਤੇ ਤਰਸ ਕਰਨਾ, ਤੇ ਤੁਹਾਡੇ ਨਾਲ ਜੇ ਕੋਈ ਧੱਕਾ ਵੀ ਕਰ ਗਿਆ, ਗਲਤ ਵੀ ਕਰ ਗਿਆ, ਤੇ ਉਸ ਨੂੰ ਮਾਫ਼ ਕਰਨਾ, ਫੋਰਗਿਵਨੈਸ ਜਿਹਨੂੰ ਕਿਹਾ ਜਾਂਦਾ, ਲਵ ਕੰਪੈਸ਼ਨ ਐਂਡ ਫੋਰਗਿਵਨੈਸ, ਹਨਾ, ਇਹ ਪ੍ਰਿੰਸੀਪਲ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ। ਤੇ ਜਿਹੜਾ ਫਿਰ ਇਹ ਯਾਦ ਰੱਖਦਾ ਜੀ, ਉਹ ਕਹਿੰਦੇ ਰੱਬ ਆਪੇ ਹੀ ਉਹਦੇ ਵਿੱਚ ਵੱਸਦਾ, ਹਨਾ। ਜਿਵੇਂ ਅਰਲੀ ਜਿਹੜੀਆਂ ਰਿਲੀਜੀਅਸ ਥਿਊਰੀਜ਼ ਨੇ, ਇਹ ਵੱਖਰੀ ਗੱਲ ਆ ਕਿ ਮਗਰੋਂ ਲੋਕ ਕੀ ਕਰਦੇ ਨੇ, ਪਰ ਮਨੁੱਖੀ ਭਾਵਨਾ ਜਿਹੜੀ ਹੈਗੀ ਆ ਉਹ ਮਤਲਬ ਤਰਸ, ਦਇਆ, ਪਿਆਰ, ਮੁਹੱਬਤ ਤੇ ਫੋਰਗਿਵਨੈਸ ਆ ਜਿਹੜੀ, ਹਨਾ, ਇਹ ਇਹ ਸਿੱਖਿਆਵਾਂ ਸੀ ਜਿਹੜੀਆਂ। ਗੱਲ ਤਾਂ ਇਹ ਸੀ ਕਿ ਇਨਸਾਨ ਤੇ ਇਨਸਾਨ ਜਿਹੜਾ ਹੈਗਾ ਇੱਕ ਦੂਸਰੇ ਨਾਲ ਮੁਹੱਬਤ ਕਰੇ, ਹਨਾ, ਮਾੜਾ ਇਨਸਾਨ ਆ ਜਿਹੜਾ ਉਹ ਨਾ ਬਣੇ, ਬੰਦਾ ਆਪਣੇ ਆਪ ਨੂੰ ਅੰਦਰ ਤੋਂ ਫਰੋੜ ਕੇ ਦੇਖੇ। ਮੇਨਲੀ ਜਿਹੜੇ ਰਿਲੀਜੀਅਸ ਲੀਡਰ ਸੀ ਪਹਿਲਾਂ ਜਦੋਂ ਰਿਲੀਜੀਅਨ ਸ਼ੁਰੂ ਹੋਏ, ਇਹੀ ਸਿੱਖਿਆ ਦਿੱਤੀ ਹੈ। ਇਹ ਬਾਅਦ ਦੀਆਂ ਗੱਲਾਂ ਨੇ ਵੀ ਅਸੀਂ ਉਹਨਾਂ ਦੀ ਸਿੱਖਿਆ ਦਾ ਕੀ ਬਣਾ ਲਿਆ ਫਿਰ, ਹਨਾ, ਉਹ ਅਗਲੀਆਂ ਗੱਲਾਂ ਨੇ। ਇਸ ਕਰਕੇ ਜੀ ਲੋਕ ਇਸ ਦਿਨ ਗੁੱਡ ਫਰਾਈਡੇ ਆ ਜਿਹੜਾ ਮਨਾਉਂਦੇ ਆ, ਉਹਨਾਂ ਨੂੰ ਯਾਦ ਕਰਦੇ ਆ, ਉਹਨਾਂ ਦੀਆਂ ਸਿੱਖਿਆਵਾਂ ਨੂੰ ਯਾਦ ਕਰਦੇ ਆ। ਤੁਹਾਨੂੰ ਵੀ ਜੀ ਗੁੱਡ ਫਰਾਈਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਪ੍ਰੇਅਰ ਕਰਦੇ ਆ ਲੋਕ, ਚਰਚਿਸ ਦੇ ਵਿੱਚ ਜਾਂਦੇ ਆ, ਹਨਾ, ਜਿਵੇਂ ਅਲੱਗ ਅਲੱਗ ਧਰਮਾਂ ਦੇ ਵਿੱਚ ਹੁੰਦਾ ਵੀ ਆਪਣੇ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਲੋਕ ਉਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਸ ਕਰਕੇ ਗੁੱਡ ਫਰਾਈਡੇ ਦੁਨੀਆਂ ਭਰ ਦੇ ਵਿੱਚ ਦੋਸਤੋ ਮਨਾਇਆ ਜਾਂਦਾ। ਜ਼ਿੰਦਗੀ ਦੇ ਵਿੱਚ ਵੰਨ ਸਵੰਨਤਾ ਆਉਂਦੀ ਹੈ, ਕਿਸੇ ਵੀ ਧਰਮ ਦਾ ਤਿਉਹਾਰ ਹੋਵੇ ਮਨਾ ਲਿਆ ਕਰੋ ਤੁਸੀਂ ਵੀ, ਕੋਈ ਫਰਕ ਨਹੀਂ ਪੈਂਦਾ, ਹਨਾ। ਆਪਣੇ ਧਰਮ ਦੇ ਉੱਤੇ ਅੜ ਕੇ ਅੜੀਅਲ ਨਹੀਂ ਰਹਿਣਾ ਚਾਹੀਦਾ ਬੰਦੇ ਨੂੰ, ਹਨਾ। ਇਸ ਕਰਕੇ ਲਚਕੀਲਾ ਹੋਣਾ ਚਾਹੀਦਾ ਸੁਭਾਅ ਬੰਦੇ ਦਾ, ਥੋੜਾ ਜਿਹਾ ਲਚਕੀਲਾ ਜ਼ਰੂਰ ਹੋਣਾ ਚਾਹੀਦਾ। ਵੈਸੇ ਤਾਂ ਬਹੁਤ ਲਚਕੀਲੇ ਹੋ, ਪਰ ਬਹੁਤ ਲਚਕੀਲੇ ਦਾ ਮਤਲਬ ਇਹ ਵੀ ਨਹੀਂ ਹੈਗਾ ਵੀ ਤੁਸੀਂ ਮਤਲਬ ਆਪਦਾ ਕੰਮ ਕਾਰ ਛੱਡ ਕੇ ਆਪਦੀ ਵਿਚਾਰਧਾਰੀ ਛੱਡ ਦਿਓ, ਹਨਾ। ਤੇ ਇਸ ਕਰਕੇ ਜੀ ਚਲੋ ਮੁਬਾਰਕਾਂ ਤੁਹਾਨੂੰ ਜੀ ਗੁੱਡ ਫਰਾਈਡੇ ਦੀਆਂ। ਆਪਾਂ ਫਿਰ ਅੱਜ ਦੀ ਗੱਲਬਾਤ ਤੇ ਆਉਂਦੇ ਹਾਂ। ਕੱਲ ਫਿਰ ਸਾਰਿਆਂ ਨੇ ਦੇਖ ਲਿਆ ਜੀ, ਡਿਬੇਟ ਹੋਈ ਫਿਰ, ਹੈਂਜੀ, ਦੇਖ ਲਏ ਲੀਡਰ ਤੁਸੀਂ ਚਾਰੇ ਪੰਜੇ, ਆਪਣੇ ਗੱਲਾਂ ਵੀ ਸੁਣ ਲਈਆਂ ਲੀਡਰਾਂ ਦੀਆਂ, ਹੁਣ ਫਿਰ ਫੈਸਲਾ ਵੀ ਕਰ ਲਿਆ ਹੋਊਗਾ ਤੁਸੀਂ। ਫੈਸਲਾ ਤਾਂ ਵੈਸੇ ਲੋਕ ਪਹਿਲਾਂ ਹੀ ਕਰੀ ਬੈਠੇ ਆ। ਇਹ ਤਾਂ ਜਿਹੜੀ ਡਿਬੇਟ ਹੁੰਦੀ ਆ, ਇਹ ਇੱਕ ਰਸਮ ਬਣ ਗਈ ਆ, ਲੋਕਾਂ ਨੇ ਦੇਖਣੀ ਵੀ ਜ਼ਰੂਰ ਹੁੰਦੀ ਆ, ਪੱਤਰਕਾਰਾਂ ਨੇ ਗੱਲਾਂ ਵੀ ਕਰਨੀਆਂ ਹੁੰਦੀਆਂ, ਲੋਕਾਂ ਨੇ ਜਿੱਜਦਾਈ ਵੀ ਕਰਨੀ ਹੁੰਦੀ ਆ ਹਨਾ। ਪਹਿਲਾਂ ਫ੍ਰੈਂਚ ਦੇ ਵਿੱਚ ਹੁੰਦੀ ਆ ਡਿਬੇਟ, ਆ ਡਿਬੇਟ ਹੋਈ ਸੀ ਤੇ ਹੁਣ ਆ ਫਿਰ ਇੰਗਲਿਸ਼ ਦੇ ਵਿੱਚ ਹੋਈ ਆ। ਆਪੋ ਆਪਣਾ ਜ਼ੋਰ ਪਾਰਟੀਆਂ ਜਿਹੜੀਆਂ ਲਾਉਂਦੀਆਂ ਨੇ ਤੇ ਉਹ ਉਹਨਾਂ ਨੇ ਲਾ ਲਿਆ ਜੀ। ਹੁਣ ਜਿਹੜਾ ਮੋਹਰ ਆ ਜਿਹੜੀ ਹੁਣ ਉਹ ਤੁਹਾਡੇ ਹੱਥ ਦੇ ਵਿੱਚ ਆ ਵੀ ਠੱਪਾ ਜਿਹੜਾ ਉਹ ਤੁਸੀਂ ਕਿੱਥੇ ਲਾਉਣਾ, ਉਹ ਤਕਰੀਬਨ ਲਗਭਗ ਪਤਾ ਹੀ ਆ ਜੀ ਕਿੱਧਰ ਲੱਗਣਾ ਹਨਾ, ਤੇ ਕਿਹੜੀ ਪਾਰਟੀ ਦਾ ਨੁਕਸਾਨ ਹੋ ਰਿਹਾ ਇਹ ਵੀ ਪਤਾ, ਕਿਹੜੀ ਪਾਰਟੀ ਦੇ ਜਿਹੜੇ ਵੋਟਰ ਨੇ ਉਹ ਕਿਹੜੀ ਪਾਰਟੀ ਵੱਲ ਸ਼ਿਫਟ ਕਰ ਰਹੇ ਆ, ਮੁੱਦੇ ਕੀ ਨੇ, ਉਹ ਮੁੱਦੇ ਇੰਨੇ ਘਸ ਗਏ ਨੇ ਇਹਨਾਂ ਦਿਨਾਂ ਦੇ ਵਿੱਚ, ਅਸਲੀ ਮੁੱਦੇ ਲੋਕਾਂ ਦੀ ਜ਼ਿੰਦਗੀ ਦੇ ਉਹ ਫੇਰ ਵੀ ਗਾਇਬ ਨੇ। ਤੁਸੀਂ ਕਹੋਗੇ ਜੀ ਅਸਲੀ ਮੁੱਦਾ ਹੀ ਆ ਇਹ ਵੀ ਅਫੋਰਡੇਬਿਲਿਟੀ ਦਾ ਇਸ਼ੂ ਹੈਗਾ, ਟੈਰਿਫ ਦੀ ਪ੍ਰੋਬਲਮ ਹੈਗੀ ਆ, ਹੈਂਜੀ ਕ੍ਰਾਈਮ ਦੀ ਪ੍ਰੋਬਲਮ ਹੈਗੀ ਆ, ਇਹ ਤੁਸੀਂ ਕਹੋਗੇ ਅਸਲੀ ਮੁੱਦਾ ਹੀ ਆ। ਨਹੀਂ ਜੀ ਇਹ ਅਸਲੀ ਮੁੱਦੇ ਨਹੀਂ ਹੈ, ਮੇਰਾ ਮਨ ਕਹਿੰਦਾ ਇਹ ਅਸਲੀ ਮੁੱਦੇ ਨਹੀਂ ਹੈ। ਅਸਲੀ ਮੁੱਦਾ ਤਾਂ ਦੁਨੀਆਂ ਦੇ ਵਿੱਚ ਇੱਕੋ ਹੀ ਹੈ ਵੀ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਆਪਣੇ ਕੰਮ ਦਾ ਵਿਜਾਨਾ ਮਿਲ ਰਿਹਾ ਕਿ ਨਹੀਂ ਮਿਲ ਰਿਹਾ, ਉਹ ਮੁੱਦਾ ਗਾਇਬ ਆ। ਅਸਲੀ ਮੁੱਦਾ ਇਹ ਹੈ ਵੀ ਜਿੰਨੀ ਕੁ ਤਨਖਾਹ ਉਹਨਾਂ ਨੂੰ ਦਿੱਤੀ ਜਾਂਦੀ ਉਹਨਾਂ ਦਾ ਗੁਜ਼ਾਰਾ ਉਹਦੇ ਚ ਹੋ ਰਿਹਾ ਕਿ ਨਹੀਂ ਹੋ ਰਿਹਾ, ਇਹ ਮੁੱਦਾ ਗਾਇਬ ਆ। ਹੁਣ ਜੇ ਕੰਮ ਵੀ ਮਿਲ ਜੇ, ਮੇਰੀ ਗੱਲ ਸੁਣੋ, ਸਾਰੇ ਲੋਕਾਂ ਨੂੰ ਕੰਮ ਮਿਲ ਜੇ, ਚਲੋ ਆਪਾਂ ਇੱਕ ਹਾਈਪੋਥੈਟੀਕਲ ਆਪਾਂ ਇੱਕ ਕੰਡੀਸ਼ਨ ਮਤਲਬ ਐਜ਼ਿਊਮ ਕਰਦੇ ਹਾਂ ਵੀ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲ ਗਿਆ, ਹੈ ਨਾ, ਰੁਜ਼ਗਾਰ ਦੀ ਪ੍ਰੋਬਲਮ ਆ ਨਾ, ਰਿਸੈਸ਼ਨ ਆ ਰਿਹਾ, ਤੇ ਜੇ ਰੁਜ਼ਗਾਰ ਮਿਲ ਗਿਆ ਕੰਮ ਕਰਦੇ ਹੋ ਤੁਸੀਂ $500 ਘੰਟੇ ਦਾ ਤੇ ਤੁਹਾਨੂੰ ਦਿੰਦੇ ਆ $20 ਘੰਟੇ ਦੇ ਜਾਂ $17 ਤੇ ਫਿਰ ਸਫੀਸ਼ੈਂਟ ਨੇ, ਚਲੋ ਮੈਂ $500 ਕਹਿਤਾ। ਕੰਮ ਕਰਦੇ ਹੋ ਤੁਸੀਂ $40 ਘੰਟੇ ਦੇ, ਮਿਲਦੇ ਤੁਹਾਨੂੰ $18 ਘੰਟੇ ਦੇ ਨੇ $20 ਤੇ ਫਿਰ ਉਹ ਕੰਮ ਦਾ ਕੀ ਫਾਇਦਾ। ਅੱਛਾ ਫਿਰ ਹੋਰ ਪਾਸੇ ਆ ਜਾਓ, ਚਲੋ ਇਹ ਕਹਿ ਲਓ ਵੀ ਕੰਮ ਤੁਸੀਂ ਕਰਦੇ ਹੋ $20 ਦਾ ਪਰ ਆਵਰ, 8 ਘੰਟੇ ਕੰਮ ਕਰਦੇ ਹੋ $160, ਸਾਰੇ ਲੋਕਾਂ ਨੂੰ ਕੰਮ ਮਿਲਿਆ ਹੋਇਆ ਪਰ 8 ਘੰਟੇ ਲਾ ਕੇ ਨਾ ਤਾਂ ਤੁਸੀਂ ਚੰਗਾ ਖਾ ਪੀ ਸਕਦੇ ਹੋ, ਨਾ ਤੁਸੀਂ ਜਵਾਕਾਂ ਨੂੰ ਪੜ੍ਹਾ ਸਕਦੇ ਹੋ, ਨਾ ਤੁਸੀਂ ਕੱਪੜੇ ਲੀੜੇ ਪਾ ਸਕਦੇ ਹੋ, ਨਾ ਤੁਸੀਂ ਘਰ ਦਾ ਕਿਰਾਇਆ ਦੇ ਸਕਦੇ ਹੋ, ਨਾ ਤੁਸੀਂ ਮੌਰਗੇਜ ਦੇ ਸਕਦੇ ਹੋ, ਤੇ ਫਿਰ ਉਹ ਕੰਮ ਦਾ ਵੀ ਕੀ ਫਾਇਦਾ ਬਈ। ਅੱਛਾ ਮੈਂ ਤਾਂ ਬੇਸਿਕ ਨੈਸੈਸਿਟੀਜ਼ ਦੀ ਗੱਲ ਕੀਤੀ ਆ, ਉਹਨੂੰ ਤੁਸੀਂ ਅਫੋਰਡੇਬਿਲਿਟੀ ਕਹਿ ਲਓ, ਕੁਛ ਮਰਜ਼ੀ ਕਹਿ ਲਓ, ਉਹ ਤਾਂ ਬੜੇ ਖੁਸ਼ ਨੇ ਜੀ ਜਦੋਂ ਕੋਈ ਸਰਕਾਰ ਬਣਦੀ ਉਹ ਕਹਿੰਦੀ ਜੀ ਅਸੀਂ ਮਿਨੀਮਮ ਵੇਜ ਵਧਾਤੀ ਆ, 5 ਸੈਂਟ ਵਧਾਤੀ, ਆਏ ਹਾਏ ਹਾਏ ਕਿਆ ਬਾਤ ਆ, ਉਹ ਕਹਿੰਦੇ ਤੁਹਾਨੂੰ ਟੈਕਸ ਦੇ ਵਿੱਚ ਛੋਟ ਦੇਤੀ ਹੈ, ਉਹ ਕਹਿੰਦੇ ਟੈਕਸ, ਮੈਂ ਤਾਂ ਤੁਹਾਨੂੰ ਵੈਸੇ ਹੀ ਫਿਗਰ ਦੱਸਦਾ ਜ਼ਿਆਦਾ ਜਾਣਕਾਰੀ ਲਈ, ਤੁਸੀਂ ਆ ਡਿਬੇਟ ਦੇ ਵਿੱਚ ਉਹਨਾਂ ਨੇ ਜਿਹੜਾ ਕੁਛ ਕਿਹਾ ਤੁਸੀਂ ਪੜ੍ਹ ਸਕਦੇ ਹੋ ਜਾਂ ਪਾਰਟੀ ਪਲੇਟਫਾਰਮ ਤੇ ਜਾ ਕੇ ਤੁਸੀਂ ਪੜ੍ਹ ਲਓ ਵੀ ਉਹ ਕਹਿੰਦੇ ਟੈਕਸ ਦੇ ਵਿੱਚ ਇੰਨੀ ਰਿਬੇਟ ਦੇਵਾਂਗੇ, ਆਹ ਕਰਾਂਗੇ ਉਹ ਕਰਾਂਗੇ, ਹੈਨਾ। ਫੋਰ ਐਗਜ਼ਾਮਪਲ ਉਹ ਕਹਿੰਦੇ ਜੀ ਜਿਹੜੀ ਤੁਹਾਡੀ ਟੈਕਸ ਦੀ ਜਿਹੜੀ ਉਹ ਰੇਂਜ ਹੁੰਦੀ ਹੈ ਨਾ, ਜਿਹੜੀ ਉਹ ਬੈਲਟ ਬਣਾਈ ਹੁੰਦੀ ਹੈ ਟੈਕਸ ਦੀ, ਡਿਵਾਈਡ ਕਰਕੇ ਵੀ ਇੰਨੇ ਤੱਕ ਇੰਨਾ ਟੈਕਸ ਆ, ਇੰਨੇ ਤੱਕ ਇੰਨਾ ਟੈਕਸ ਆ, ਉਹ ਥੱਲੇ ਕਰ ਦਿੰਦੇ ਹਾਂ ਉੱਤੇ ਕਰ ਦਿੰਦੇ ਹਾਂ, ਉਹਦੇ ਨਾਲ ਕੋਈ ਸਿਗਨੀਫਿਕੈਂਟ ਫਰਕ ਥੋੜਾ ਪੈਂਦਾ। ਮਤਲਬ ਤਾਂ ਇਹ ਹੈ ਵੀ ਜਿੰਨੀ ਕੁ ਤੁਹਾਡੀ ਤਨਖਾਹ ਤੁਹਾਨੂੰ ਮਿਲ ਰਹੀ ਹੈ ਉਹਦੇ ਨਾਲ ਤਾਂ ਤੁਹਾਡਾ ਗੁਜ਼ਾਰਾ ਪਹਿਲਾਂ ਹੀ ਨਹੀਂ ਹੋ ਰਿਹਾ, ਉਹ ਟੈਕਸ ਵਾਲੀ ਸਲੈਬ ਤੁਸੀਂ ਉੱਤੇ ਕਰ ਦੋ ਥੱਲੇ ਕਰ ਦੋ, ਥੋੜਾ ਜਿਹਾ ਫਰਕ ਪਊਗਾ, ਥੋੜਾ ਜਿਹਾ ਫਰਕ ਕਿੰਨਾ। ਆਪਾਂ ਕਿਸੇ ਦਿਨ ਪਹਿਲਾਂ ਵੀ ਗੱਲ ਕਰਦੇ ਸੀ, ਊਠ ਦੇ ਉੱਤੋਂ ਛਾਣਨੀ ਚੱਕ ਦਿਓ ਜੀ, ਆਖਿਰ ਊਠ ਤੇ ਭਾਰ ਬਾਹਲਾ ਲੱਦਿਆ ਹੋਇਆ, ਚੱਕਣਾ ਕੀ ਆ, ਛਾਣਨੀ ਚੱਕ ਦਿਓ। ਵਾਹ ਜੀ ਵਾਹ, ਕਿਆ ਬਾਤ ਹੈ, ਮਤਲਬ ਤੁਸੀਂ ਕੁਆਂਟਲਾਂ ਦਾ ਕੁਆਂਟਲ ਆਮ ਬੰਦੇ ਤੇ ਭਾਰ ਲੱਦਿਆ ਹੋਇਆ ਉਹਦੇ ਤੋਂ ਤੁਸੀਂ 10 ਕੁ ਗ੍ਰਾਮ 20 ਕੁ ਗ੍ਰਾਮ 400 ਗ੍ਰਾਮ ਚੱਕ ਦਿਓ। ਅਫੋਰਡੇਬਿਲਿਟੀ ਵੀ ਬੰਦੇ ਨੂੰ ਖਾਣ ਨੂੰ ਖੁਰਾਕ ਚਾਹੀਦੀ ਆ, ਖਾਣ ਪੀਣ ਵਾਲੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ, ਇਕੱਲੇ ਬੰਦਾ ਮਤਲਬ ਇਨਸਾਨ ਪਰਿਵਾਰ ਪੂਰਾ, ਆਦਮੀ ਔਰਤ ਮਾਂ ਪਿਓ ਬੱਚੇ ਉਹਦੇ, ਅਫੋਰਡੇਬਿਲਿਟੀ ਦਾ ਇਸ਼ੂ ਆ ਇੰਨਾ, ਜਦੋਂ ਮਾੜੀ ਜਿਹੀ ਚੀਜ਼ ਕੋਈ ਮਹਿੰਗਾਈ ਨਾ ਮਾੜੀ ਜਿਹੀ ਸਸਤੀ ਹੁੰਦੀ ਆ ਨਾ, ਆਏ ਹਾਏ ਇੰਨਾ ਰੌਲਾ ਪਾਉਂਦੇ ਆ, ਲਓ ਜੀ ਅਸੀਂ ਇੰਟਰਸਟ ਰੇਟ ਘਟਾ ਤਾ, ਹੁਣ ਅਫੋਰਡੇਬਿਲਿਟੀ ਆ ਜਿਹੜੀ ਇਹ ਇਸ਼ੂ ਨਹੀਂ ਰਿਹਾ, ਹੁਣ ਚੀਜ਼ਾਂ ਕੰਟਰੋਲ ਹੋ ਗਈਆਂ। ਉਹ ਫਿਰ ਊਠ ਵਾਲੀ ਐਗਜ਼ਾਮਪਲ ਹੀ ਵਧੀਆ, ਜੇ ਊਠ ਤੋਂ ਛਾਣਨੀ ਚੱਕੀ ਤੇ ਇਧਰ ਊਠ ਦੇ ਮੂੰਹ ਚ ਜ਼ੀਰਾ ਦੇ ਦੋ, ਜ਼ੀਰਾ ਤਾਂ ਪਤਾ ਨਾ ਤੁਹਾਨੂੰ, ਚਲੋ ਐਂ ਕਹਿ ਦੋ ਵੀ ਸੌਂਫ ਦਾ ਦਾਣਾ, ਚਲੋ ਜ਼ੀਰਾ ਛੱਡੋ, ਜ਼ੀਰੇ ਦਾ ਜਿਹੜਾ ਤੁਸੀਂ ਜ਼ੀਰੇ ਕਿਊਮਨ ਕਹਿੰਦੇ ਆ ਸ਼ਾਇਦ ਜ਼ੀਰੇ ਨੂੰ, ਤੁਸੀਂ ਤੁਸੀਂ ਕਹਿ ਲੋ ਜੀ ਊਠ ਦੇ ਮੂੰਹ ਦੇ ਵਿੱਚ ਸੌਂਫ ਦਾ ਇੱਕ ਦਾਣਾ ਪਾ ਦਿਓ, ਤੁਸੀਂ ਉਹਦੇ ਨਾਲ ਉਹਦੀ ਭੁੱਖ ਮਿਟ ਜੂਗੀ ਕਿਤੇ। ਗੱਲ ਤਾਂ ਸਿਸਟਮ ਜਿੰਨੇ ਦੁਨੀਆਂ ਚ ਅੱਜ ਤੱਕ ਰਾਜ ਆਏ ਨੇ, ਜਿੰਨੇ ਸਿਸਟਮ ਬਣੇ ਨੇ, ਆਮ ਬੰਦਾ ਜਿਹੜਾ ਉਹਦੀ ਮੈਜਰਮੈਂਟ ਇੱਥੋਂ ਹੁੰਦੀ ਆ ਵੀ ਉਹ ਸਿਸਟਮ ਲੋਕ ਪੱਖੀ ਆ ਕਿ ਲੋਕ ਵਿਰੋਧੀ ਆ, ਕੋਈ ਪਾਰਟੀ ਚੋਣਾਂ ਦੇ ਵਿੱਚ ਕੀ ਪ੍ਰਚਾਰ ਕਰ ਰਹੀ ਆ, ਕੀ ਉਹਦੇ ਮੁੱਦੇ ਨੇ ਜਿਹੜੇ ਉਹਦੇ ਨਾਲ ਆਮ ਲੋਕਾਂ ਦੀ ਜ਼ਿੰਦਗੀ ਸੋਹਣੀ ਬਣਦੀ ਹੈ ਕਿ ਨਹੀਂ ਬਣਦੀ। ਆਮ ਲੋਕਾਂ ਦਾ ਤਾਂ ਮੁੱਦਾ ਹੀ ਗਾਇਬ ਆ, ਆਮ ਲੋਕਾਂ ਦੀ ਤਾਂ ਸੁਣਦਾ ਹੀ ਕੋਈ ਨਹੀਂ, ਆਮ ਬੰਦੇ ਦਾ ਤਾਂ ਰੈਪ੍ਰੈਜੈਂਟੇਟਿਵ ਹੀ ਕੋਈ ਨਹੀਂ, ਹੁੰਦੇ ਆਮ ਲੋਕਾਂ ਦੇ ਵਿੱਚੋਂ ਨੇ, ਗੱਲ ਕਹਿੰਦੇ ਨੇ ਅਸੀਂ ਆਮ ਲੋਕਾਂ ਦੀ ਕਰਦੇ ਹਾਂ, ਬਸ ਜਿੱਦੇ ਵੋਟਾਂ ਪਈਆਂ ਉਦਾਂ ਹੀ ਆਮ ਲੋਕਾਂ ਨੂੰ ਭੁੱਲ ਜਾਂਦੇ ਨੇ। ਇਸ ਕਰਕੇ ਹੀ ਮੇਰਾ ਮੰਨਣਾ ਇਹ, ਹੋ ਸਕਦਾ ਮੈਂ ਗਲਤ ਹੋਵਾਂ, ਵੀ ਕੰਜ਼ਰਵੇਟਿਵ ਆ ਜਾਣ, ਲਿਬਰਲ ਆ ਜਾਣ, NDP ਆ ਜੇ, ਗ੍ਰੀਨ ਪਾਰਟੀ ਆ ਜੇ, ਜਾਂ ਜਿਹੜੇ ਕਿਊਬਿਕ ਵਾਲੇ ਆ ਜਾਣ, ਉਹ ਪਤਾ ਤਾਂ ਹੈਗਾ ਤੁਹਾਨੂੰ ਆਉਣਾ ਕਿਹਨੇ ਆ, ਕੋਈ ਸਿਗਨੀਫਿਕੈਂਟ ਚੇਂਜ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਨਹੀਂ ਹੋਣੀ। ਇਹ ਪਿਛਲੀਆਂ ਚੋਣਾਂ ਵੇਲੇ ਵੀ ਮੈਂ ਕਿਹਾ ਸੀ ਰੇਡੀਓ ਤੇ ਇੱਥੇ, ਉਸ ਤੋਂ ਪਿਛਲੀਆਂ ਵੇਲੇ ਵੀ ਕਿਹਾ ਸੀ, ਇਹ ਅਗਲੀਆਂ ਵੇਲੇ ਵੀ ਆਈ ਹੋਊਗਾ। ਬੁਨਿਆਦੀ ਤਬਦੀਲੀ ਜਿਹਨੂੰ ਕਹਿੰਦੇ ਆ, ਜ਼ਿੰਦਗੀ ਨੂੰ ਸੋਹਣਾ ਬਣਾਉਣ ਦੇ ਲਈ ਤੁਸੀਂ ਆਪਣੀ ਨੂੰ 100 ਕੋਸ਼ਿਸ਼ਾਂ ਕਰਦੇ ਹੋ, 8-10 ਘੰਟੇ ਤੁਸੀਂ ਕੰਮ ਕਰਦੇ ਹੋ ਦੱਬ ਕੇ, 8-10 ਘੰਟੇ। ਅੱਛਾ 8-10 ਘੰਟੇ ਤਾਂ ਸਿੱਧਾ ਕੰਮ ਕਰਦੇ ਹੋ ਨਾ ਤੁਸੀਂ, ਬਾਕੀ ਦੇ ਵੀ ਜਿਹੜੇ 24 ਘੰਟਿਆਂ ਚ ਜਿਹੜੇ ਤੁਹਾਡੇ ਕੋਲ 14-16 ਘੰਟੇ ਬਚ ਗਏ ਆ, ਉਹਨਾਂ ਦੀ ਡਾਇਰੈਕਸ਼ਨ ਵੀ ਇਹੀ ਹੁੰਦੀ ਆ, ਅੱਖ ਖੁੱਲੀ ਤੇ ਬੰਦਾ ਸੋਚਣ ਲੱਗ ਜਾਂਦਾ ਯਾਰ ਕੀ ਕਰੀਏ ਯਾਰ, ਜ਼ਿੰਦਗੀ ਆ ਜਿਹੜੀ ਨਾ ਥੋੜੀ ਜਿਹੀ ਹੋਰ ਚੰਗੀ ਬਣੇ, ਥੋੜੀ ਜਿਹੀ ਹੋਰ ਉਹ ਜਿਨ੍ਹਾਂ ਦੀ ਚੰਗੀ ਆ ਨਾ, ਜਿਨ੍ਹਾਂ ਦੀ ਬਹੁਤ ਸੋਹਣੀ ਜ਼ਿੰਦਗੀ ਆ, ਜਿਨ੍ਹਾਂ ਦੇ ਕੋਲ ਮਾਇਆ ਦੇ ਢੇਰ ਲੱਗੇ ਹੋਏ ਨੇ, ਜਿਨ੍ਹਾਂ ਕੋਲ ਸਾਰੀਆਂ ਸੁੱਖ ਸਹੂਲਤਾਂ, ਜਿਨ੍ਹਾਂ ਦੀ ਜ਼ਿੰਦਗੀ ਬਹੁਤ ਸੋਹਣੀ ਆ, ਮੈਂ ਕਹਿੰਦਾ ਕੋਈ ਸਵਰਗ ਸੁਰਗ ਦੀ ਲੋੜ ਨਹੀਂ ਜੀ, ਇੱਥੇ ਉਹਨਾਂ ਲਈ ਸਵਰਗ ਆ, ਉਹ ਦੁਨੀਆਂ ਦੇ 1-2% ਲੋਕ ਆ ਜਿਹੜੇ, ਉਹ ਕਹਿੰਦੇ ਆ ਸਾਡੀ ਹੋਰ ਜ਼ਿੰਦਗੀ ਸੋਹਣੀ ਬਣੇ। ਮੈਂ ਤਾਂ ਕਹਿੰਦਾ ਉਹਨਾਂ ਦੀ ਬਹੁਤ ਸੋਹਣੀ ਆ, ਉਹਨਾਂ ਨੂੰ ਕੋਈ ਫਰਕ ਪੈਂਦਾ, ਗੱਲ ਤਾਂ ਜਿਹੜੇ ਆ 70-80% ਲੋਕ ਆ ਕੰਮ ਕਰਨ ਵਾਲੇ ਨਾ, ਇਹਨਾਂ ਦੀ ਥੋੜੀ ਜਿਹੀ ਸੋਹਣੀ ਬਣ ਜੇ ਬਸ, ਇਹਨਾਂ ਦੇ ਮਨਾਂ ਚੋਂ ਥੋੜਾ ਜਿਹਾ ਬੋਝ ਚੱਕਿਆ ਜਾਵੇ, ਇਹਨਾਂ ਨੂੰ ਵੀ ਪਤਾ ਲੱਗ ਜਾਵੇ ਵੀ ਜ਼ਿੰਦਗੀ ਨਾਂ ਦੀ ਸ਼ੈ ਕੀ ਆ। ਉਹ ਜਦੋਂ ਆਪਾਂ ਇੰਡੀਆ ਚ ਸੀ ਉਦੋਂ ਸੋਚਦੇ ਸੀ ਬਾਹਰਲੇ ਲੋਕਾਂ ਦੇ ਵਿੱਚ, ਬਾਹਰਲੇ ਦੇਸ਼ਾਂ ਚ ਨਾ ਜ਼ਿੰਦਗੀ ਬਹੁਤ ਸੋਹਣੀ ਆ, ਇੱਥੇ ਆ ਕੇ ਪਤਾ ਲੱਗਿਆ ਬਈ ਸੋਹਣੀ ਦੀ ਡੈਫੀਨੇਸ਼ਨ ਕੀ ਆ, ਭੁੱਲ ਗਏ ਜ਼ਿੰਦਗੀ ਸੋਹਣੀ ਆ ਜਿਹੜੀ ਉਹ ਕਿਹੋ ਜਿਹੀ ਹੁੰਦੀ ਆ। ਮਤਲਬ ਬੰਦਾ ਜਿਹੜਾ ਇੱਕ ਪੁਰਜ਼ਾ ਬਣਿਆ ਹੋਇਆ, ਉਹ ਪੁਰਜ਼ਾ ਸਵੇਰ ਤੋਂ ਸ਼ਾਮ ਤੱਕ ਘੁੰਮੀ ਜਾਂਦਾ, ਉਹ ਪੁਰਜ਼ੇ ਨੂੰ ਪਤਾ ਹੀ ਨਹੀਂ ਗਾ ਵੀ ਮੈਂ ਤਾਂ ਸਿਸਟਮ ਚ ਫਿੱਟ ਹੋਇਆ, ਮੇਰੀ ਆਪਦੀ ਤਾਂ ਕੋਈ ਜ਼ਿੰਦਗੀ ਨਹੀਂ। ਇਹ ਲੋਕਾਂ ਦੀ 80% ਲੋਕਾਂ ਦਾ ਇਹ ਹਾਲ ਆ, ਉਹਨਾਂ ਦੀ ਆਪਣੀ ਕੋਈ ਜ਼ਿੰਦਗੀ ਨਹੀਂ ਹੈਗੀ, ਉਹ ਤਾਂ ਇੱਕ ਸਿਸਟਮ ਚ ਫਿੱਟ ਹੋਏ ਪੁਰਜ਼ੇ ਵਾਂਗੂ ਘੁੰਮੀ ਜਾਂਦੇ ਆ। ਉਹ ਵੱਖਰੀ ਗੱਲ ਆ, ਕੋਈ ਪੁਰਜ਼ਾ ਜਿਵੇਂ ਕਾਰ ਦੀ ਗੱਲ ਕਰ ਲਈਏ, ਕੋਈ ਉਹਦਾ ਐਕਸਲ ਆ, ਕੋਈ ਟਾਇਰ ਆ, ਕੋਈ ਟਿਊਬ ਆ, ਕੋਈ ਬ੍ਰੇਕ ਆ, ਕੋਈ ਰੇਸ ਆ, ਹਨਾ, ਪਰ ਉਹਨਾਂ ਦੀ ਆਪਣੀ ਇੰਡੀਪੈਂਡੈਂਟ ਕੋਈ ਜ਼ਿੰਦਗੀ ਨਹੀਂ, ਉਹ ਸਿਸਟਮ ਦੇ ਨਾਲ ਜੁੜ ਕੇ ਆ। ਥੋੜੇ ਲੋਕ ਨੇ ਜਿਹੜੇ ਜ਼ਿੰਦਗੀ ਦਾ ਆਨੰਦ ਮਾਣ ਰਹੇ ਨੇ। ਇਸ ਕਰਕੇ ਇਹ ਜਿਹੜੀਆਂ ਚੋਣਾਂ ਚਾਣਾਂ ਹੁੰਦੀਆਂ ਨੇ ਨਾ, ਵੋਟਾਂ ਪੈਂਦੀਆਂ ਨੇ, ਠੀਕ ਹੈ, ਮਨ ਦੀ ਸਥਿਤੀ ਹੁੰਦੀ ਹੈ, ਮਨ ਦੀ ਇੱਕ ਅਵਸਥਾ ਹੁੰਦੀ ਹੈ, ਇੱਕ ਭਰਮ ਭੁਲੇਖਾ ਹੁੰਦਾ। ਜਿਵੇਂ ਸਾਇੰਸ ਦੇ ਵਿੱਚ ਨਾ, ਅਸੀਂ ਸ਼ਾਇਦ ਉਹਦਾ ਨਾਮ ਮਿਰਜ ਇਫੈਕਟ ਸੀ ਇੱਕ, ਉਹ ਹੁੰਦਾ ਮ੍ਰਿਗ ਤ੍ਰਿਸ਼ਨਾ ਜਿਹਨੂੰ ਕਹਿੰਦੇ ਆ, ਉਹ ਹੁੰਦਾ ਵੀ ਵਿਗਿਆਨ ਚ ਪੜ੍ਹਦੇ ਆ ਵੀ ਬੰਦਾ ਮਾਰੂਥਲ ਦੇ ਵਿੱਚ ਤੁਰਿਆ ਜਾਂਦਾ, ਉਹ ਕੁਛ ਦੇਰ ਬਾਅਦ ਕੁਛ ਦੂਰੀ ਤੇ ਉਹਨੂੰ ਕੀ ਲੱਗਦਾ, ਜਿਹੜੀਆਂ ਇਹ ਕਿਰਨਾਂ ਹੁੰਦੀਆਂ ਨਾ, ਆਹ ਰੇਜ਼ ਹੁੰਦੀਆਂ ਜਿਹੜੀਆਂ, ਲਾਈਟ ਰੇਜ਼ ਹੁੰਦੀਆਂ, ਇਹ ਜਿੱਥੇ ਜ਼ਿਆਦਾ ਗਰਮੀ ਹੁੰਦੀ ਆ ਉਹ ਹਵਾ ਜਿਹੜੀ ਉਹ ਗਰਮ ਹੋ ਕੇ ਇਹ ਬੈਂਡ ਕਰ ਜਾਂਦੀਆਂ ਨੇ, ਤੇ ਉਹ ਜਿਹੜਾ ਮਾਰੂਥਲ ਚ ਤੁਰਿਆ ਜਾਂਦਾ ਉਹਨੂੰ ਐਂ ਲੱਗਦਾ ਵੀ 5-4 ਕਿਲੋਮੀਟਰ ਦੇ ਪਾਣੀ ਉਹਨੂੰ ਲਿਸ਼ਕੋਰ ਪੈਂਦੀ ਹੈ। ਕਈ ਵਾਰੀ ਸੜਕ ਤੇ ਵੀ ਇਸ ਤਰ੍ਹਾਂ ਦੀ ਲਿਸ਼ਕੋਰ ਪੈਂਦੀ ਹੈ ਵੀ ਗਿੱਲਾ ਗਿੱਲਾ ਲੱਗਦਾ ਦੂਰ ਜਦੋਂ ਦੇਖੋਗੇ, ਸ਼ਾਇਦ ਉਹਨੂੰ ਮਿਰਜ ਇਫੈਕਟ ਕਹਿੰਦੇ ਆ, ਆਪਣੇ ਪੰਜਾਬੀ ਚ ਉਹਨੂੰ ਮ੍ਰਿਗ ਤ੍ਰਿਸ਼ਨਾ ਕਹਿੰਦੇ ਆ ਸ਼ਾਇਦ, ਮੈਨੂੰ ਚੰਗੀ ਤਰ੍ਹਾਂ ਨਹੀਂ, ਭੁਲੇਖਾ ਪੈਂਦਾ ਬਹੁਤ ਜ਼ਿਆਦਾ ਜਦੋਂ ਗਰਮੀ ਪਈ ਹੋਵੇ ਨਾ, ਉਦੋਂ ਐਂ ਲੱਗਦਾ ਵੀ 5-7 ਕਿਲੋਮੀਟਰ ਦੂਰ ਜੇ ਸਿੱਧੀ ਸੜਕ ਤੇ ਤੁਸੀਂ ਦੇਖੋ ਤੁਹਾਨੂੰ ਐਂ ਲੱਗਦਾ ਦੂਰ ਸੜਕ ਕਿਤੇ ਗਿੱਲੀ ਆ, ਮੀਂਹ ਪੈ ਕੇ ਹਟਿਆ। ਇਵੇਂ ਇਹ ਮ੍ਰਿਗ ਤ੍ਰਿਸ਼ਨਾ ਹੁੰਦੀ ਆ ਜਿਹੜੀ ਚੋਣਾਂ ਵੇਲੇ, ਵੋਟਾਂ ਵੇਲੇ ਨਾ, ਵੋਟਾਂ ਵੇਲੇ ਜ਼ਰੂਰ ਕੁਛ ਬਦਲੂਗਾ ਲੀਡਰ, ਸਾਨੂੰ ਐਂ ਭੁਲੇਖਾ, ਹਿਪਨੋਟਾਈਜ਼, ਮਾਸ ਹਿਪਨੋਟਿਜ਼ਮ ਜੇ ਕਿਸੇ ਨੇ ਦੇਖਣਾ ਹੋਵੇ ਤਾਂ ਚੋਣਾਂ ਵੇਲੇ, ਆਏ ਹਾਏ, ਜਾਂ ਚੋਣਾਂ ਵੇਲੇ, ਜਾਂ ਜਦੋਂ ਰਿਲੀਜੀਅਸ ਲੀਡਰ, ਜਾਂ ਜਦੋਂ ਸੰਤ ਬਾਬੇ ਬੋਲਦੇ ਆ, ਆਏ ਹਾਏ ਹਾਏ। ਉਹਨਾਂ ਦੇ ਸ਼ਬਦਾਂ ਦੇ ਵਿੱਚ ਨਾ ਮਿਠਾਸ ਡੁੱਲ ਡੁੱਲ ਪੈਂਦੀ ਆ। ਇੰਨਾ ਸੋਹਣਾ ਬੋਲਦੇ ਆ, ਡਿਬੇਟ ਇੰਨੀ ਸੋਹਣੀ ਕਰਦੇ ਆ, ਬੰਦੇ ਨੂੰ ਲੱਗਦਾ ਬਸ ਆਹ ਟੈਰਿਫ ਤਾਂ ਹੁਣ ਹਟੇ ਲਓ, ਬਸ ਆਹ ਕ੍ਰਾਈਮ ਤਾਂ ਹੁਣ ਸਿਰੇ, ਬਸ ਆਹ ਚੋਣਾਂ ਵੋਟ ਬਸ ਸਾਨੂੰ ਵੋਟ ਪਾ ਦਿਓ, ਕ੍ਰਾਈਮ ਤਾਂ ਹਟਿਆ ਲਓ। ਇਸ ਕਰਕੇ ਜੇ ਤੁਹਾਡਾ ਵਿਸ਼ਵਾਸ ਹੈ ਨਾ ਦੋਸਤੋ, ਦੇਖੋ ਚੋਣਾਂ ਇੱਕ ਬਹੁਤ ਵਧੀਆ ਸਟੈਪ ਆ, ਚੋਣਾਂ ਇੱਕ ਬਹੁਤ ਵਧੀਆ ਐਕਸਰਸਾਈਜ਼ ਆ, ਪਰ ਇਹਦਾ ਮਤਲਬ ਇਹ ਨਹੀਂ ਵੀ ਚੋਣਾਂ ਤੋਂ ਬਿਨਾਂ ਕੁਛ ਬਦਲਿਆ ਨਹੀਂ ਜਾ ਸਕਦਾ। ਚੋਣਾਂ ਤੋਂ ਬਿਨਾਂ ਜਿਹੜੇ 4 ਸਾਲ ਹੁੰਦੇ ਨੇ, ਜੇ ਹਕੂਮਤ ਕਰਨ ਵਾਲੇ ਚਾਹੁਣ, ਜੇ ਥੋੜਾ ਜਿਹਾ ਵੀ ਉਹਨਾਂ 'ਚ ਕੋਈ ਇਨਸਾਨੀਅਤ ਦਾ ਮਾਦਾ ਹੋਵੇ, ਆਪਣੇ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਉਹਨਾਂ 'ਚ ਹੋਵੇ, ਲੋਕਾਂ ਦੀਆਂ ਜ਼ਿੰਦਗੀਆਂ ਨੂੰ ਸੋਹਣਾ ਬਣਾਉਣ ਦੀ ਚਾਹਨਾ ਉਹਨਾਂ ਦੇ ਦਿਲਾਂ ਦੇ ਵਿੱਚ ਹੋਵੇ ਨਾ, ਤਾਂ ਬਹੁਤ ਕੁਛ ਹੋ ਸਕਦਾ, ਬੜਾ ਕੁਛ ਹੋ ਸਕਦਾ। ਪਰ ਹੁੰਦੀ ਨਹੀਂ, ਉਹ ਕੀ ਕਰਨ ਵਿਚਾਰੇ, ਜਿਹੜੇ ਚੋਣਾਂ 'ਚ ਜਿੱਤ ਕੇ ਜਾਂਦੇ ਨੇ ਉਹ ਬੜੇ ਰੀਲਸ ਪਾਉਂਦੇ ਨੇ, ਵੀਡੀਓ ਬਣਾ ਕੇ, ਅਸੀਂ ਜੀ ਪਾਰਲੀਮੈਂਟ ਦੇ ਵਿੱਚ ਆਹ ਕੁਛ ਬੋਲੇ, ਆਹ ਵੇਖੋ ਜੀ ਅਸੀਂ ਆਹ ਬੋਲ ਰਹੇ ਹਾਂ, ਆਹ ਦੇਖੋ ਮੈਂ ਬੋਲਿਆ, ਉਹ ਭਲਿਓ ਮਾਨਸੋ 21ਵੀਂ ਸਦੀ ਆ, ਸਾਰਾ ਕੁਛ ਪਤਾ ਵੀ ਤੁਹਾਨੂੰ ਲਿਖ ਕੇ ਦਿੱਤਾ ਜਾਂਦਾ, ਤੁਸੀਂ ਨਹੀਂ ਬੋਲਦੇ ਕੁਛ, ਤੁਸੀਂ ਤਾਂ ਇੰਨਾ ਬੱਝੇ ਹੋਏ ਹੋ, ਨੁਮਾਇੰਦੇ ਲੋਕਾਂ ਦੇ ਚੁਣੇ ਹੋਏ ਤੁਸੀਂ, ਤੁਸੀਂ ਇੰਨਾ ਸ਼ਬਦਾਂ 'ਚ ਬੰਨੇ ਹੋਏ ਹੋ, ਤੁਸੀਂ ਤਾਂ ਬੋਲ ਹੀ ਨਹੀਂ ਸਕਦੇ, ਤੁਸੀਂ ਮਾੜਾ ਜਿਹਾ ਇੱਧਰ ਉੱਧਰ ਕੋਈ ਸ਼ਬਦ ਬੋਲ ਕੇ ਦਿਖਾਓ, ਪਾਰਟੀ ਦਾ ਲੀਡਰ ਨਾ ਤੁਹਾਨੂੰ ਜਿਵੇਂ ਮੱਖਣ ਦੇ ਵਿੱਚੋਂ ਵਾਲ ਕੱਢ ਕੇ ਆਏ ਪਾਸੇ ਰੱਖ ਦਿੰਦਾ, ਰੱਖੇ ਨੇ ਅੱਗੇ ਕਿੰਨੀਆਂ ਉਦਾਹਰਣਾਂ ਮੈਂ ਗਿਣਾ ਸਕਦਾ। ਇਸ ਕਰਕੇ ਤੁਸੀਂ ਕਹਿੰਦੇ ਜੀ ਲੋਕ ਆਜ਼ਾਦ ਜ਼ਿੰਦਗੀ ਜਿਉਣ ਲੱਗਣ, ਤੁਸੀਂ ਤਾਂ ਆਪ ਆਜ਼ਾਦ ਨਹੀਂ, ਤੁਸੀਂ ਤਾਂ ਪਾਰਟੀਆਂ ਦੇ ਗੁਲਾਮ ਹੋ, ਕਿਤੇ ਨਾ ਕਿਤੇ ਬਗਾਵਤ ਹੁੰਦੀ ਹੈ ਮਾੜੀ ਮੋਟੀ, ਹੈਨਾ। ਅੱਛਾ ਸਾਡੇ ਵਾਲਾ ਦਾ ਤਾਂ ਸਰਿਆ ਹੀ ਪਿਆ, ਫਿਰ ਸਾਡੇ ਵਾਲਾ ਤਾਂ ਜੇ ਟਿਕਟ ਨਹੀਂ ਮਿਲੀ ਤਾਂ ਉਹ ਟਪੂਸੀ ਮਾਰ ਕੇ ਇੱਧਰੋਂ ਉੱਧਰ, ਜਿਵੇਂ ਤਿਤਲੀ ਹੁੰਦੀ ਹੈ ਨਾ ਇੱਕ ਫੁੱਲ ਤੋਂ ਦੂਜੇ, ਤਿਤਲੀ ਨੂੰ ਤਾਂ ਹਾਲਾਂਕਿ ਕੋਈ ਤੰਗ ਵੀ ਨਹੀਂ ਕਰਦਾ, ਤਿਤਲੀ ਤਾਂ ਇੱਕ ਫੁੱਲ ਤੋਂ ਦੂਜੇ ਫੁੱਲ ਤੇ, ਹੈਨਾ, ਇਵੇਂ ਜੇ ਇੱਧਰੋਂ ਟਿਕਟ ਨਹੀਂ ਮਿਲੀ ਤਾਂ ਉੱਧਰੋਂ, ਉਹ ਪਤਾ ਨਹੀਂ ਪਾਰਟੀ ਦੇ ਰੂਲ ਉਹਨਾਂ ਦੇ ਇੱਕੋ ਦਮ ਹੀ ਬਦਲ ਜਾਂਦੇ ਆ, ਉਹ ਕਹਿੰਦੇ ਜੀ ਸਾਡੀ ਪਾਰਟੀ ਬਹੁਤ ਚੰਗੀ, ਸਾਡੀ ਪਾਰਟੀ ਦੇ ਅਸੂਲ ਬਹੁਤ ਚੰਗੇ, ਸਾਡੀ ਪਾਰਟੀ ਦੀ ਲਾਈਨ ਬਹੁਤ ਚੰਗੀ, ਪਾਰਟੀ ਨੇ ਟਿਕਟ ਨਹੀਂ ਦਿੱਤੀ ਜਾਂ ਨਹੀਂ ਦਿੱਤੀ ਗਈ ਜਾਂ ਰੌਲਾ ਪੈ ਗਿਆ, ਟਪੂਸੀ ਮਾਰ ਕੇ ਦੂਜੀ ਪਾਰਟੀ ਦੇ ਵਿੱਚ। ਕੋਈ ਨਹੀਂ ਜੀ, ਥੋੜੇ ਦਿਨ ਹੀ ਰਹਿ ਗਏ, ਚੋਣਾਂ ਦਾ ਕੱਟਾ ਕੱਟੀ ਨਿਕਲ ਜਾਣਾ ਤੇ ਇਹ ਉਵੇਂ ਹੀ ਚੱਲੀ ਜਾਣਾ ਸਿਸਟਮ, ਗੱਡੀ ਹੈ ਜਿਵੇਂ ਛੁੱਕ 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 ਕਰਦੀ ਜਾਂਦੀ ਹੈ ਨਾ, ਜਿਹੜਾ ਮਰਜ਼ੀ ਰੈਫਰੀ ਹੋਵੇ, ਜਿਹੜਾ ਮਰਜ਼ੀ ਟੀਟੀ ਹੋਵੇ, ਜਿਹੜਾ ਮਰਜ਼ੀ ਉਹਦਾ ਡਰਾਈਵਰ ਆ ਜਾਵੇ, ਗੱਡੀ ਨੇ ਉਵੇਂ ਹੀ ਤੁਰੀ ਜਾਣਾ, ਇਵੇਂ ਸਿਸਟਮ ਨੇ ਆਪਣੀ ਤੌਰ ਤੁਰੀ ਜਾਣਾ ਜੀ। ਕਿਤੇ ਨਾ ਕਿਤੇ ਹੁੰਦਾ ਵੀ ਸਿਸਟਮ ਸੱਚੀ ਮੁੱਚੀ ਕੋਈ ਇਨਸਾਨ ਇਹੋ ਜਿਹਾ ਆ ਜਾਂਦਾ ਜਿਹੜਾ ਸਿਸਟਮ ਚ ਨਾ ਰੂਹ ਫੂਕ ਦਿੰਦਾ, ਉਹ ਘੱਟ ਉਮੀਦ ਆ ਜੇ ਕੈਨੇਡਾ ਦੇ ਵਿੱਚ, ਇਹ ਜੀ ਹੈ ਨੀ ਗੀ ਕੋਈ ਉਮੀਦ। ਬਾਕੀ ਕੈਨੇਡਾ ਦੇ ਜੀ ਤੁਹਾਨੂੰ ਪਤਾ ਹੀ ਆ, ਤੁਸੀਂ ਸਿਆਣੇ ਹੋ, ਜਿਹੜਾ ਪਿਛਲੇ 100 ਸਾਲਾਂ ਤੋਂ ਜਿਹੜਾ ਰਸਤਾ ਅਖਤਿਆਰ ਕੀਤਾ ਉਹਦੇ ਮੁਤਾਬਕ ਨਾ ਕੋਈ ਮਤਲਬ ਹੁਣ ਮਜਬੂਰੀ ਬਣ ਗਈ ਹੈ ਚਲੋ ਅਮਰੀਕਾ ਨਾਲੋਂ ਥੋੜਾ ਜਿਹਾ, ਕਿਉਂਕਿ ਉਹਨਾਂ ਨੇ ਘੁਰਕੀਆਂ ਜਿਹੀਆਂ ਜ਼ਿਆਦਾ, ਅੱਖਾਂ ਜਿਹੀਆਂ ਜ਼ਿਆਦਾ ਦਿਖਾਈਆਂ ਨੇ, ਅਸੀਂ ਟੈਰਿਫ ਲਾ ਦਾਂਗੇ, ਅਸੀਂ ਆਹ ਕਰ ਦਾਂਗੇ, ਉਹ ਕਰ ਦਾਂਗੇ, ਇਸ ਕਰਕੇ ਮਜਬੂਰੀ 'ਚ ਇੱਧਰ ਉੱਧਰ ਹਿੱਲਣਾ ਜਿਹਾ ਪੈ ਰਿਹਾ, ਨਹੀਂ ਅਜੇ ਮਤਲਬ ਰਾਦਾ ਰੁਦਾ ਲੱਗਦਾ ਨਹੀਂ ਕਿਸੇ ਪਾਸੇ ਇਹਨਾਂ ਦਾ ਵੀ ਕੋਈ ਕੁਝ ਤਕੜਾ ਡਿਸੀਜਨ ਆ ਜਿਹੜਾ ਲੈ ਸਕਣ। ਪਿਛਲੇ 100 ਸਾਲਾਂ ਦੇ ਵਿੱਚ ਨਾ ਆਪਾਂ ਵਪਾਰਕ ਭਾਈਵਾਲ ਤਾਂ ਕਹਿ ਦਿੰਦੇ ਹਾਂ ਵੈਸੇ, ਵਪਾਰਕ ਭਾਈਵਾਲ, ਪਰ ਉਹ ਵਪਾਰਕ ਭਾਈਵਾਲ ਵੀ ਕੈਨੇਡਾ ਨਾ ਜਿਹੜਾ ਥੱਲੇ ਲੱਗ ਕੇ ਬਣਿਆ ਹੋਇਆ ਸੀ। ਇੱਕ ਹੁੰਦਾ ਤੁਸੀਂ ਆਪਣੀ ਅਥਾਰਟੀ ਰੱਖ ਕੇ ਆਪਣੀਆਂ ਸ਼ਰਤਾਂ ਤੇ ਸਮਝੌਤੇ ਕਰਦੇ ਹੋ, ਠੀਕ ਹੈ, ਤੁਸੀਂ ਕਹਿ ਸਕਦੇ ਹੋ ਵੀ ਨਹੀਂ ਕੈਨੇਡਾ 'ਚ ਇੰਨੀ ਸ਼ਕਤੀ ਨਹੀਂ ਸੀ ਅਮੈਰੀਕਾ ਦੇ ਨਾਲ, ਜਿਹੜਾ ਕੁਛ ਹੋਇਆ ਉਹ ਠੀਕ ਹੈ ਜੀ, ਤੁਸੀਂ ਆਪਣੀ ਥਾਂ ਠੀਕ ਹੋ, ਪਰ ਵਪਾਰਕ ਸਮਝੌਤੇ ਵੀ ਜਿਹੜੇ ਹੁੰਦੇ ਨੇ ਨਾ ਉਹਦੇ 'ਚ ਜਦੋਂ ਤੁਸੀਂ ਥੱਲੇ ਲੱਗ ਕੇ ਕਰਦੇ ਹੋ, ਜਦੋਂ ਕਿਸੇ ਦੇ ਰਹਿਮੋ ਕਰਮ ਤੇ ਚੱਲਦੇ ਹੋ, ਉਦੋਂ ਇਸ ਤਰ੍ਹਾਂ ਹੀ ਹੁੰਦਾ। ਬਹੁਤ ਸਾਰੇ ਲੋਕ ਕਹਿੰਦੇ ਨੇ, ਕਹਿੰਦੇ ਜੀ ਕੈਨੇਡਾ ਦੇ ਵਿੱਚ ਇੰਨੀ ਤਾਕਤ ਹੈ ਨਹੀਂ, ਬਹੁਤ ਛੋਟੇ ਛੋਟੇ ਦੇਸ਼ ਨੇ ਜੀ, ਬਹੁਤ ਹੀ ਛੋਟੇ ਛੋਟੇ ਦੇਸ਼ ਨੇ, ਜੇ ਕਿਤੇ ਉਹਨਾਂ ਨੇ ਡਿਸੀਜਨ ਲਿਆ ਤਾਂ ਇੰਨੇ ਤਕੜੇ ਤਕੜੇ ਡਿਸੀਜਨ ਲਏ ਨੇ। ਇਸ ਕਰਕੇ ਕੈਨੇਡਾ ਕੋਲ ਤਾਂ ਫੇਰ ਬਹੁਤ ਕੁਛ ਹੈ ਜੀ, ਸਾਡੇ ਤੋਂ ਪਹਿਲੀਆਂ ਜਨਰੇਸ਼ਨ, ਸਾਡੇ ਤੋਂ ਪਹਿਲੇ ਜਿਹੜੇ ਰੂਲਰਸ ਨੇ, ਸਾਡੇ ਤੋਂ ਪਹਿਲੇ ਜਿਹੜੇ ਪ੍ਰਧਾਨ ਮੰਤਰੀ ਨੇ, ਉਹਨਾਂ ਦੇ ਕੀਤੇ ਹੋਏ ਡਿਸੀਜਨ, ਉਹਨਾਂ ਦਾ ਆਪਾਂ ਜਿਹੜਾ ਹੈਗਾ ਰਿਜ਼ਲਟ ਅੱਜ ਆਪਾਂ ਦੇਖ ਰਹੇ ਹਾਂ, ਉਹਦੇ 'ਚ ਬਹੁਤ ਸਾਰੇ ਠੀਕ ਡਿਸੀਜਨ ਸੀ, ਬਹੁਤ ਸਾਰੇ ਗਲਤ ਹੁੰਦੇ ਆ, ਪਰ ਕਿਤੇ ਕਿਤੇ ਲੱਗਦਾ ਵੀ ਹੁਣ ਮੰਨਦੇ ਨੇ ਜੀ, ਹੁਣ ਮੰਨਦੇ ਨੇ, ਵੈਸੇ ਇਹ ਜਿਹੜੇ ਪੋਲੀਟੀਸ਼ੀਅਨ ਨੇ ਮੰਨਦੇ ਨੇ ਬਈ ਇਹ ਡਿਸੀਜਨ ਜਿਹੜੇ ਸੀਗੇ ਜ਼ਿਆਦਾ ਡਿਪੈਂਡੈਂਟ ਰਹਿਣਾ ਇਹ ਗਲਤ ਸੀ ਹੈਨਾ। ਨਾਲ ਦੀ ਨਾਲ ਇਹ ਵੀ ਮੰਨਦੇ ਨੇ ਵੀ ਕੋਈ ਕੁਇਕ ਫਿਕਸ ਹੈ ਨਹੀਂ ਗੀ, ਜਿਹੜੀ ਗੱਲ ਆਪਾਂ ਅਕਸਰ ਹੀ ਆਪਣੇ ਰੇਡੀਓ ਤੇ ਕਰਦੇ ਹਾਂ ਵੀ ਜਿਹੜੇ ਜਿੰਨੀਆਂ ਪ੍ਰੋਬਲਮਸ ਆ ਗਈਆਂ ਇਹਦੀ ਕੋਈ ਕੁਇਕ ਫਿਕਸ ਨਹੀਂ। ਪਰ ਹੈਰਾਨੀ ਹੁੰਦੀ ਆ ਵੀ ਡਿਬੇਟ ਵਾਲੇ ਦਿਨ ਲੋਕ ਕੁਇਕ ਫਿਕਸ ਭਾਲਦੇ ਹੁੰਦੇ ਆ। ਡਿਬੇਟ ਵਾਲੇ ਦਿਨ ਤਾਂ ਲੋਕ ਕਹਿੰਦੇ ਬਸ ਸਾਨੂੰ ਝੁਰਲੂ ਜਾ ਨਾ ਫੇਰ ਕੇ ਦਿਖਾ ਦਿਓ, ਬਸ ਵੋਟ ਪਈ। ਉਹ ਇੰਨੇ ਤੇਜ਼ ਨੇ ਪੋਲੀਟੀਸ਼ੀਅਨ, ਲੋਕ ਇੰਨੇ ਭੋਲੇ ਨੇ, ਭੋਲੇ ਕਹਿ ਲਓ ਜਾਂ ਬੁੱਧੂ ਕਹਿ ਲਓ ਜਾਂ ਇਹ ਕਹਿ ਲਓ ਵੀ ਲੋਕ ਸਿੱਖਣਾ ਹੀ ਨਹੀਂ ਚਾਹੁੰਦੇ, ਲੋਕ ਝੁਰਲੂ ਦੇਖਣਾ ਚਾਹੁੰਦੇ ਨੇ। ਬਾ ਜਿਵੇਂ ਮਦਾਰੀ ਹੁੰਦਾ, ਜੋਤਸ਼ੀ ਹੁੰਦਾ, ਜੋਤਸ਼ੀ ਨਹੀਂ ਸੋਰੀ ਕੀ ਕਹਿੰਦੇ ਤੁਸੀਂ ਉਹਨੂੰ, ਮੈਜੀਸ਼ੀਅਨ ਜਾਦੂਗਰ, ਉਹ ਝੁਰਲੂ ਜਿਹਾ ਦਿਖਾ ਕੇ ਇੱਕ ਹੱਥ ਦੇ ਵਿੱਚ ਖਾਲੀ ਹੁੰਦਾ, ਦੂਜਾ ਹੱਥ ਵੀ ਖਾਲੀ ਹੁੰਦਾ, ਫਿਰ ਇੱਕ ਹੱਥ 'ਚ ਕੁਛ ਆ ਜਾਂਦਾ, ਇਹ ਹਾਲ ਹੁੰਦਾ ਜੀ। ਲੀਡਰ ਬੜੇ ਜਿਹੜੇ ਪੋਲੀਟੀਸ਼ੀਅਨ ਹੁੰਦੇ ਨਾ ਬੜੇ ਚਲਾਕ, ਬਹੁਤ ਚਲਾਕ, ਲੋਕਾਂ ਦੀ ਮਾਇੰਡ ਰੀਡਿੰਗ ਕਰ ਲੈਂਦੇ ਨੇ ਇਹ ਫਿਰ ਇਹੋ ਜਿਹਾ ਮਤਲਬ ਜਾਲ ਸੁੱਟਦੇ ਨੇ, ਲੋਕ ਉਹ ਜਾਲ 'ਚ ਫਸ ਜਾਂਦੇ ਨੇ। ਜਿਹੜੀ ਪਾਰਟੀ ਜਾਲ ਸਿੱਟਣ ਦੇ ਵਿੱਚ ਤੇਜ਼ ਆ, ਜਿਹੜੀ ਪਾਰਟੀ ਨੇ ਸਬਜ਼ ਬਾਗ ਜ਼ਿਆਦਾ ਦਿਖਾਤੇ, ਅਤੇ ਉਹ ਪਾਰਟੀ ਨੇ ਜਿੱਤ ਜਾਣਾ ਜੀ। ਰਹੀ ਗੱਲ ਕ੍ਰਾਈਮ ਦੀ, ਇਹ ਬਸ ਜੀ ਕ੍ਰਾਈਮ ਵਾਲਾ ਮੁੱਦਾ ਵੀ ਤੁਸੀਂ ਤੁਹਾਨੂੰ ਲੱਗਦਾ ਜਿਹੜਾ ਕੋਈ ਸਾਹਮਣੇ ਜਿਹੜੇ ਬੰਦੇ ਦੀ ਤਾਂ ਕਾਰ ਚੋਰੀ ਹੋ ਜਾਂਦੀ ਉਹ ਕਹਿੰਦਾ ਆਏ ਹਾਏ ਹਾਏ ਇੰਨਾ ਕ੍ਰਾਈਮ ਆ, ਓਏ ਹੋਏ 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 ਬਹੁਤ ਕ੍ਰਾਈਮ ਆ। ਉਹ ਜਦੋਂ ਪਿੰਡ ਦੇ ਪਰਲੇ ਪਾਸੇ, ਸ਼ਹਿਰ ਦੇ ਪਰਲੇ ਪਾਸੇ ਕੋਈ ਬੰਦਾ ਕਤਲ ਹੋਇਆ, ਗੋਲੀ ਚੱਲੀ, ਡਰੱਗਸ ਦਾ ਮਸਲਾ ਸੀ, ਉਦੋਂ ਕੋਈ ਨਹੀਂ ਬੋਲੇ, ਉਦੋਂ ਉਹਨੂੰ ਕ੍ਰਾਈਮ ਨਹੀਂ ਸੀ ਲੱਗਦਾ, ਉਦੋਂ ਸਾਰਾ ਕੁਝ ਠੀਕ ਠਾਕ ਸੀ। ਜਿੱਦੇ ਆਪਦੀ ਕਾਰ ਚੋਰੀ ਹੋ ਗਈ ਤਾਂ ਉਦੇ ਕ੍ਰਾਈਮ ਦੱਸਣ ਲੱਗ ਗਿਆ। ਇਹ ਸਾਰੇ ਜਿਹੜੇ ਲੀਡਰ ਨੇ ਨਾ ਹੁਣ ਚੋਣਾਂ ਦੇ ਵਿੱਚ ਖੜੇ, ਇੱਕੋ ਹੀ ਮੁੱਦਾ ਬਣਾਇਆ ਉਹਨਾਂ ਨੇ, ਕ੍ਰਾਈਮ ਕ੍ਰਾਈਮ। ਕਹਿੰਦੇ ਜੀ ਕ੍ਰਾਈਮ ਰੁਕਣਾ ਚਾਹੀਦਾ, ਜਦੋਂ ਕ੍ਰਾਈਮ ਸਾਡੇ ਸਿਸਟਮ 'ਚੋਂ ਪੈਦਾ ਹੋਇਆ, ਵੋਟਾਂ ਨਾਲ ਸਿਸਟਮ ਥੋੜਾ ਬਦਲ ਜਾਣਾ, ਇਸ ਕਰਕੇ ਕ੍ਰਾਈਮ ਨਹੀਂ ਰੁਕਣਾ। ਇਹ ਨਾ ਕਹਿ ਦਿਓ ਵੀ ਮੈਂ ਰੋਕਣ ਦੇ ਹੱਕ, ਮੈਂ ਤਾਂ ਰੋਕਣ ਦੇ ਹੱਕ 'ਚ, ਮੈਂ ਤਾਂ ਕਹਿੰਦਾ ਕ੍ਰਾਈਮ ਹੋਣਾ। ਜਿੰਨੀ ਦੇਰ ਤਾਂ ਇਹ ਨਹੀਂ ਸਮਝਦੇ ਕ੍ਰਾਈਮ ਕਿੱਥੋਂ ਪੈਦਾ ਹੁੰਦਾ। ਹੁਣ ਉਹ ਇੱਕ ਪਾਰਟੀ ਵਾਲੇ ਕਹੀ ਜਾਂਦੇ ਜੀ ਉਹ ਵਿਦ ਸਟੈਂਡ ਕਲੋਜ਼ ਤੁਸੀਂ ਨਾ ਜਿਹੜੀ ਹੈਗੀ ਆ ਉਹ ਬਸ ਅਸੀਂ ਉਹਨੂੰ ਓਵਰ ਰੂਲ ਕਰ ਦਾਂਗੇ, ਜੇ ਸਾਡਾ ਰਾਜ ਆ ਗਿਆ ਅਸੀਂ ਕ੍ਰਾਈਮ ਨੂੰ ਜੜੋਂ ਖਤਮ ਕਰ ਦਾਂਗੇ। ਕਿਵੇਂ ਖਤਮ ਕਰ ਦੋਗੇ ਜੜੋਂ ਤੁਸੀਂ? ਹੋ ਹੀ ਨਹੀਂ ਸਕਦਾ ਖਤਮ। ਜਦੋਂ ਸਿਸਟਮ 'ਚੋਂ ਪੈਦਾ ਹੁੰਦਾ ਵਿਦ ਸਟੈਂਡ ਕਲੋਜ਼, ਤੁਸੀਂ ਆਹ ਕਰ ਲਓ ਉਹ ਕਰ ਲਓ, ਚਾਰਟਰ ਆਫ ਰਾਈਟਸ ਨੂੰ ਅਸੀਂ ਜੀ ਓਵਰ ਰਾਈਡ ਕਰ ਦਿਆਂਗੇ, ਉਹ ਸਭ ਵੱਡੇ ਭੁਲੇਖੇ 'ਚੋਂ, ਤੁਸੀਂ ਬਹੁਤ ਵੱਡੇ ਭੁਲੇਖੇ 'ਚੋਂ ਜਿਹਨੇ ਕ੍ਰਾਈਮ, ਜਦੋਂ ਤੁਸੀਂ ਫੜੋਗੇ ਨਾ ਕਿਸੇ ਬੰਦੇ ਨੂੰ, ਪਹਿਲੀ ਗੱਲ ਕ੍ਰਾਈਮ ਫੈਲਾਉਣ ਵਾਲੇ, ਕ੍ਰਾਈਮ ਕਰਨ ਵਾਲੇ ਜਿਹੜੀਆਂ ਤੰਦਾਂ ਇਹਨਾਂ ਦੀਆਂ ਇੰਨੀ ਦੂਰ ਤੱਕ ਜੁੜੀਆਂ ਹੁੰਦੀਆਂ, ਤੁਸੀਂ ਸਾਹਮਣੇ ਜਿਹੜੀਆਂ ਪਪੇਟਸ ਹੁੰਦੀਆਂ, ਸਾਹਮਣੇ ਕ੍ਰਾਈਮ ਕਰਨ ਵਾਲੇ, ਤੁਸੀਂ ਉਹਨੂੰ ਦੇਖਦੇ ਹੋ, ਉਹਨੂੰ ਚਾਰ ਵਾਰੀ ਫੜ ਲਓ, ਉਹਨੂੰ ਤਿੰਨ ਵਾਰੀ ਫੜ ਲਓ, ਉਹਨੂੰ ਦੋ ਵਾਰੀ ਫੜ ਲਓ, ਉਹ ਤਾਂ ਪਪੇਟ ਆ ਇੱਕ, ਉਹਨੂੰ ਤੁਸੀਂ ਜੇਲ੍ਹ 'ਚ ਸਿੱਟ ਦਿਓ, ਉਹਦੇ ਨਾਲ ਕ੍ਰਾਈਮ ਨਹੀਂ ਰੁਕਣਾ। ਉਹ ਪਿੱਛੋਂ ਕ੍ਰਾਈਮ ਕਰਨ ਵਾਲੇ, ਆਰਗੇਨਾਈਜ਼ਡ ਕ੍ਰਾਈਮ ਕਰਨ ਵਾਲੇ ਵੱਡੇ, ਇੰਨੀਆਂ ਲੇਅਰਸ ਬਣੀਆਂ, ਤੁਸੀਂ ਉਹਨਾਂ ਤੱਕ ਪਹੁੰਚ ਨਹੀਂ ਸਕਦੇ, ਉਹ ਵਿਖਾਵੇ ਲਈ ਕਿਤੇ ਨਾ ਕਿਤੇ ਪਹੁੰਚਦੇ ਹੋ ਤੁਸੀਂ। ਇਹ ਸਾਹਮਣੇ ਜਿਹੜੇ ਦਿਸਦੇ ਨੇ ਨਾ ਤੁਹਾਨੂੰ, ਕਾਰ ਚੋਰੀ ਕਰਕੇ ਲੈ ਗਿਆ, ਕਿਸੇ ਦੇ ਚਾਕੂ ਮਾਰ ਕੇ ਲੈ ਗਿਆ, ਇਹਨਾਂ ਦੀਆਂ ਤੰਦਾਂ ਬੜੀਆਂ ਪਿੱਛੇ ਨੇ, ਇਹ ਫੜੇ ਸਾਹਮਣੇ ਵਾਲੇ ਹੀ ਜਾਂਦੇ ਨੇ, ਉਹ ਪਿੱਛੇ ਬੈਠੇ ਨੇ ਜਿਹੜੇ ਇਹਨਾਂ ਦੀਆਂ ਤਾਰਾਂ ਹਿਲਾਉਂਦੇ ਨੇ, ਉਹਨਾਂ ਤੱਕ ਪਹੁੰਚ ਬਹੁਤ ਔਖੀ ਆ, ਉਹ ਸਿਸਟਮ ਵੀ ਨਹੀਂ ਪਹੁੰਚਦਾ ਉਹਨਾਂ ਤੱਕ, ਪਹੁੰਚਦਾ ਨਹੀਂ ਜਾਂ ਪਹੁੰਚਣ ਨਹੀਂ ਦਿੱਤਾ ਜਾਂਦਾ। ਉਹ ਫਿਰ ਕਹਿ ਦੇਣਗੇ ਜੀ ਕਾਨੂੰਨ ਸਖ਼ਤ ਚਾਹੀਦਾ, ਕਾਨੂੰਨ ਕਿਹਦੇ ਲਈ ਸਖ਼ਤ ਚਾਹੀਦਾ? ਕ੍ਰਿਮੀਨਲ ਆ ਜਿਹੜੇ, ਆਮ ਬੰਦਾ ਤਾਂ ਪਹਿਲੀ ਗੱਲ ਕ੍ਰਾਈਮ ਨਹੀਂ ਕਰਦਾ। ਇਹ ਸਿਸਟਮ ਤੰਤਰ ਆ ਜਿਹੜਾ ਸਾਰਾ ਨਾ, ਇਹ ਜਿੰਨਾ ਕਾਨੂੰਨ ਸਖ਼ਤ ਹੁੰਦਾ ਉਹ ਕਾਨੂੰਨ ਦੀ ਸਖ਼ਤੀ ਆਮ ਬੰਦਾ ਆਪਣੇ ਸਰੀਰ ਦੇ ਉੱਤੇ ਚੱਲਦਾ, ਕ੍ਰਿਮੀਨਲਜ਼ ਨੂੰ ਕੋਈ ਫਰਕ ਨਹੀਂ ਪੈਂਦਾ। ਕ੍ਰਿਮੀਨਲਜ਼ ਵੀ ਜਿਹੜੇ ਵੱਡੇ ਕ੍ਰਿਮੀਨਲਜ਼ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਛੋਟੇ ਕ੍ਰਿਮੀਨਲਜ਼ ਨੇ ਮਾੜੇ ਮੋਟੇ। ਛੋਟਾ ਕ੍ਰਿਮੀਨਲ ਇੱਕ ਤੇ ਸਖ਼ਤੀ ਜੇਲ੍ਹ 'ਚ ਬਣਾ ਦੇ, ਦੂਜਾ ਉਹ ਪਿੱਛੋਂ ਪੈਦਾ ਕਰ ਲੈਣਾ, ਉਹਨਾਂ ਦਾ ਉਹ ਜਿਹੜੀ ਟਰੈਪ ਹੁੰਦੀ ਹੈ ਨਾ, ਜਿਹੜਾ ਉਹਨਾਂ ਦਾ ਉਹ ਸ਼ਿਕੰਜੇ 'ਚ ਫਸਾਉਂਦੇ ਨੇ ਬੰਦੇ ਨੂੰ, ਉਹ ਬੰਦਾ ਐਂ ਸ਼ਿਕੰਜੇ ਦੇ ਵਿੱਚ ਫਸਦਾ ਜਾ ਕੇ ਉਹਨਾਂ ਦੇ, ਉਹ ਬੰਦਾ ਸ਼ਿਕੰਜੇ 'ਚੋਂ ਬਾਹਰ ਹੀ ਨਹੀਂ ਨਿਕਲ ਸਕਦਾ। ਇਹ ਬਿਲਕੁਲ ਉਸੇ ਤਰ੍ਹਾਂ ਦੀ ਹੈ ਜਿਵੇਂ ਕੋਈ ਜਿਹਦੀ, ਮੈਂ ਇਹ ਨਹੀਂ ਕਹਿੰਦਾ ਕਿ ਕ੍ਰਿਮੀਨਲ ਜਿਹੜੇ ਸਾਰੇ ਉਹਨਾਂ ਦੀ ਮਾਨਸਿਕ ਹਾਲਤ ਮਾੜੀ ਹੁੰਦੀ ਹੈ ਜਾਂ ਕੁਛ ਦੀ, ਮੈਂ ਵੈਸੇ ਐਗਜ਼ਾਮਪਲ ਦੇ ਰਿਹਾ ਕੋਰਲੇਟ ਕਰਨ ਦੀ। ਜਿਵੇਂ ਬੰਦਾ ਮਾਨਸਿਕ ਤੌਰ ਤੇ ਬਿਮਾਰ ਹੁੰਦਾ ਜਿਹੜਾ, ਜਾਂ ਡਿਪਰੈਸ਼ਨ ਦਾ ਪੇਸ਼ੈਂਟ ਆ, ਜਾਂ ਜਿਹੜਾ ਨਸ਼ੇ ਦੇ ਵਿੱਚ ਫਸਿਆ ਹੋਇਆ, ਉਹ ਭਾਵੇਂ ਬਾਹਰ ਨਿਕਲਣਾ ਵੀ ਚਾਹਵੇ ਪਰ ਉਹ ਇਹੋ ਜਿਹੀ ਗ੍ਰਿਫਤ ਦੇ ਵਿੱਚ ਆ ਜਾਂਦਾ, ਉਹ ਨਿਕਲ ਨਹੀਂ ਸਕਦਾ, ਬਹੁਤ ਔਖਾ ਹੁੰਦਾ ਨਿਕਲਣਾ। ਇਸੇ ਤਰ੍ਹਾਂ ਕ੍ਰਾਈਮ ਕਰਨ ਵਾਲੇ ਆ ਜਿਹੜੇ ਨਾ, ਉਹਨਾਂ ਦੇ ਬੈਕਗਰਾਉਂਡ, ਫੈਮਿਲੀ ਬੈਕਗਰਾਉਂਡ, ਜਿਹੜੀਆਂ ਹਾਲਤਾਂ ਦੇ ਵਿੱਚ ਉਹ ਜਨਮੇ ਨੇ, ਛੋਟੇ ਹੁੰਦਿਆਂ ਉਹਨਾਂ ਨੇ ਕੀ ਦੇਖਿਆ, ਉਹਨਾਂ ਦੇ ਪਰਿਵਾਰ ਦੇ ਹਾਲਾਤ ਕਿਹੋ ਜਿਹੇ ਹੋਏ ਨੇ, ਉਹ ਕਿੰਨਾ ਕੁ ਹੋਰ ਕ੍ਰਿਮੀਨਲ ਦੇ ਨੇੜੇ ਰਹੇ ਨੇ, ਕਿਸੇ ਕ੍ਰਿਮੀਨਲ ਨੇ ਉਹਨਾਂ ਦੀ ਕਿੰਨੀ ਕੁ ਬ੍ਰੇਨ ਵਾਸ਼ਿੰਗ ਕੀਤੀ ਹੈ, ਆਮ ਲੋਕਾਂ ਨੇ ਉਹਨਾਂ ਨਾਲ ਕਿੰਨੀ ਕੁ ਨਫ਼ਰਤ ਕੀਤੀ ਹੈ, ਇਹ ਬਹੁਤ ਸਾਰੇ ਫੈਕਟਰ ਨੇ, ਇੱਕ ਫੈਕਟਰ ਨਹੀਂ। ਉਹ ਕ੍ਰਾਈਮ ਦੇ ਰਸਤੇ ਤੇ ਕਿਵੇਂ ਚੱਲੇ ਨੇ ਇਹ ਉਹਦੇ ਤੇ ਨਿਰਭਰ ਕਰਦਾ। ਸਿਸਟਮ ਨੇ ਫਿਰ ਉਹਨਾਂ ਨੂੰ ਕੀ ਉਸ ਰਸਤੇ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਕਿਵੇਂ ਕੋਸ਼ਿਸ਼ ਕੀਤੀ ਹੈ, ਕਿੰਨੀ ਕੁ ਕੋਸ਼ਿਸ਼ ਕੀਤੀ ਹੈ, ਸੰਜੀਦਾ ਕੋਸ਼ਿਸ਼ ਕੀਤੀ ਹੈ ਕਿ ਨਹੀਂ ਕੀਤੀ, ਇਹ ਇਹਨਾਂ ਗੱਲਾਂ ਤੇ ਨਿਰਭਰ ਕਰਦਾ। ਤੁਸੀਂ ਕਾਨੂੰਨ ਨੂੰ ਜਿੰਨਾ ਮਰਜ਼ੀ ਸਖਤ ਕਰ ਦਿਓ, ਮੇਰਾ ਮੰਨਣਾ ਇਹ, ਤੁਸੀਂ ਕ੍ਰਾਈਮ ਨੂੰ ਨਹੀਂ ਖਤਮ ਕਰ ਸਕਦੇ ਇਹਨਾਂ ਹਾਲਾਤਾਂ ਦੇ ਵਿੱਚ। ਇਸ ਕਰਕੇ ਭਾਈ ਸਾਹਿਬ, ਜੱਜਾਂ ਨੂੰ ਤੁਸੀਂ ਜਿਹੜੇ ਜੱਜ ਸਾਹਿਬ ਹੁੰਦੇ ਨੇ ਨਾ, ਜਾਂ ਤੁਸੀਂ ਕਹੋਗੇ ਵੀ ਅਸੀਂ ਜੀ ਆਹ ਜਿਹੜਾ ਚਾਰਟਰ ਆਫ ਰਾਈਟਸ ਆ, ਅਸੀਂ ਇਹਨੂੰ ਓਵਰਰਾਈਡ ਕਰ ਦਿਆਂਗੇ, ਇਹ ਬਹੁਤ ਵੱਡੇ ਭੁਲੇਖੇ ਦੇ ਵਿੱਚੋਂ ਤੁਸੀਂ ਇੱਕ ਚਾਰਟਰ ਆਫ ਰਾਈਟਸ ਕੀ, ਤੁਸੀਂ ਭਾਵੇਂ 20 ਸ਼ਰਤਾਂ ਉਹਨਾਂ ਦੀਆਂ ਓਵਰਰਾਈਡ ਕਰ ਦਿਓ, ਤੁਸੀਂ ਕ੍ਰਾਈਮ ਨੂੰ ਆਏ ਨਹੀਂ ਖਤਮ ਕਰਦੇ। ਜਿੰਨੀ ਦੇਰ ਤੱਕ ਉਹ ਹਾਲਾਤ ਪਏ ਨੇ ਸਮਾਜ ਦੇ ਵਿੱਚ ਜਿਹਦੇ ਨਾਲ ਬੰਦਾ ਕ੍ਰਾਈਮ, ਤੁਸੀਂ, ਮੈਂ ਤੁਹਾਨੂੰ ਇੱਕ ਸਿੱਧੀ ਜਿਹੀ ਐਗਜ਼ਾਮਪਲ ਦਿੰਦਾ, ਇਹ ਤਾਂ ਛੋਟੇ ਕ੍ਰਿਮੀਨਲ ਤੁਹਾਨੂੰ ਦਿਸਦੇ ਨੇ, ਆਹ ਵੱਡੇ ਕ੍ਰਿਮੀਨਲ ਜਿਹੜੇ 50-50 ਹਜ਼ਾਰ ਬੰਦਾ ਬੰਬ ਮਾਰ ਕੇ ਮਾਰ ਦਿੰਦੇ ਨੇ, ਇਹਨਾਂ ਨੂੰ ਫੜ ਲਓ। ਫਿਰ ਇੱਕ ਛੋਟਾ ਕ੍ਰਿਮੀਨਲ ਤਾਂ ਦਿਸਦਾ ਤੁਹਾਨੂੰ, ਜਿਹੜਾ ਕਾਰ ਚੋਰੀ ਕਰਦਾ, ਉਹਦੇ ਖਿਲਾਫ਼ ਤੁਸੀਂ ਕਹਿੰਦੇ ਅਸੀਂ MP ਬਣਦਾ, ਆ ਨਾਲ ਸਾਡੇ ਗੁਆਂਢੀ, ਇਹ ਉਹਦੇ ਗਾਜ਼ਾ ਦੇ ਵਿੱਚ ਜਾ ਕੇ ਹਸਪਤਾਲ ਢੇਰ ਕਰੀ ਜਾਂਦੇ ਨੇ, ਔਰਤਾਂ ਨੂੰ ਮਾਰੀ ਜਾਂਦੇ ਨੇ, ਇਹਨਾਂ ਦੇ ਕੀ ਕਾਰਵਾਈ ਕਰੋਗੇ? ਇਹਦਾ ਮਤਲਬ ਦੋ ਗਲੇ ਹੋ ਤੁਸੀਂ। ਛੋਟੇ ਕ੍ਰਿਮੀਨਲ ਨੂੰ ਤੁਸੀਂ ਕਹਿੰਦੇ ਹੋ ਛੋਟਾ ਕ੍ਰਾਈਮ, ਕਾਰ ਕੋ ਚੋਰੀ ਕਰਨ ਵਾਲੇ ਇਹਨੂੰ ਅਸੀਂ ਜੇਲ੍ਹ 'ਚ ਸਿੱਟਣਾ, ਤੇ ਜਿਹੜੀਆਂ ਸਰਕਾਰਾਂ ਹੀ ਕ੍ਰਾਈਮ ਕਰਦੀਆਂ ਨੇ, ਵੱਡੇ ਵੱਡੇ ਟੈਰੋਰਿਸਟ ਨੇ, ਉਹਨਾਂ ਤੇ ਤੁਸੀਂ ਕੀ ਕਾਰਵਾਈ ਕਰਦੇ ਹੋ? ਇਹ ਸਭ ਲੋਕਾਂ ਨੂੰ ਮੂਰਖ ਬਣਾਉਣ ਦੀਆਂ ਗੱਲਾਂ ਨੇ ਜੀ। ਕ੍ਰਾਈਮ ਸੱਚੀ ਮੁੱਚੀ ਰੁਕਣਾ ਚਾਹੀਦਾ। ਅੱਛਾ, ਫਿਰ ਤੁਸੀਂ ਕਹਿੰਦੇ ਹੋ ਜੀ ਕੋਈ ਇਹਨੂੰ ਫੈਡਰਲ ਮੁੱਦਾ ਬਣਾ ਕੇ ਪੇਸ਼ ਕਰਦਾ, ਜਦੋਂ ਡਿਬੇਟ ਚੱਲਦੀ ਹੈ ਫਿਰ ਕਹਿੰਦੇ ਪ੍ਰੋਵਿੰਸ਼ੀਅਲ ਮੁੱਦਾ, ਫਿਰ ਕਹਿੰਦੇ ਹੋ ਜੀ ਅਸੀਂ ਪੁਲਿਸ ਕੋਲੇ, ਸਾਡੇ ਕੋਲੇ ਸਹੂਲਤਾਂ ਨਹੀਂ, ਐਡੀ ਵੱਡੀ ਸਰਕਾਰ ਹੋਵੇ ਪੁਲਿਸ ਨੂੰ ਤੁਸੀਂ, ਅੱਛਾ ਜੇ ਪੁਲਿਸ ਦੇ ਕਿਤੇ ਇਮਾਨਦਾਰ ਜਿਹੜੇ ਕੰਸਟੇਬਲ ਨੇ, ਨੌਜਵਾਨ ਨੇ, ਜੇ ਕਿਤੇ ਕ੍ਰਿਮੀਨਲ ਨੂੰ ਫੜ ਵੀ ਲਿਆਉਂਦੇ ਨੇ, ਉਹ ਡਰਦੇ ਨੇ ਅੰਦਰੋਂ, 24-24 ਘੰਟੇ ਉਹਨਾਂ ਦੀ ਡਿਊਟੀ ਆ, ਉਹਨਾਂ ਕੋਲੇ ਸਾਧਨ ਹੀ ਹੈ ਨਹੀਂ, ਇਹ ਸਿਸਟਮ ਦਾ ਬੁਰਾ ਹਾਲ ਹੋਇਆ ਹੋਇਆ। ਕਈ ਬੰਦਿਆਂ ਨੂੰ ਐਵੇਂ ਹੀ ਸਾਊ ਸ਼ਰੀਫ ਬੰਦਿਆਂ ਨੂੰ ਕ੍ਰਿਮੀਨਲ ਬਣਾ ਕੇ ਪੇਸ਼ ਕਰ ਦਿੰਦੇ ਨੇ। ਇੱਕ ਦੋ ਵਾਰੀ ਤੁਸੀਂ ਕਿਸੇ ਇਮਾਨਦਾਰ ਜਿਹੜਾ ਕਮਿਟਿਡ ਇਨਸਾਨ ਆ, ਜਿਹੜਾ ਸਹੀ ਸੱਚਾ ਇਨਸਾਨ ਆ, ਉਹਦੇ ਨਾਲ 2-4 ਵਾਰੀ ਧੱਕਾ ਕਰੋਗੇ ਤੁਸੀਂ, ਉਹਨੇ ਵੈਸੇ ਹੀ ਕ੍ਰਿਮੀਨਲ ਬਣ ਜਾਣਾ। ਇਹ ਬੜਾ ਕੰਪਲੀਕੇਟਡ ਮੈਟਰ ਹੈ, ਇਹ ਪੋਲੀਟੀਸ਼ੀਅਨਸ, ਇਹਨਾਂ ਦਾ ਦਿਮਾਗ ਦਮੂਗ ਨਾ ਇੰਨਾ ਜ਼ਿਆਦਾ ਤੇਜ਼ ਨਹੀਂ ਹੁੰਦਾ। ਕ੍ਰਾਈਮ ਵਾਲੇ ਮੁੱਦੇ ਤੇ ਨਾ ਤੁਹਾਨੂੰ ਸਾਈਕੈਟ੍ਰਿਸਟ, ਸਾਈਕੋਲੋਜਿਸਟ, ਸਮਾਜਿਕ ਜਿਹੜੀਆਂ ਅਲਾਮਤਾਂ ਨੇ, ਉਹਨਾਂ ਨੂੰ ਸਮਝਣ ਵਾਲੇ ਲੋਕ, ਬੜੇ ਸਿਆਣੇ ਲੋਕ, ਵਿਦਵਾਨ ਲੋਕ, ਉਹਨਾਂ ਦੀ ਰਾਏ ਲੈਣੀ ਪੈਂਦੀ ਹੈ, ਪੋਲੀਟੀਸ਼ੀਅਨ ਨੂੰ ਕੀ ਪਤਾ। ਇਹ ਤਾਂ ਚਲੋ ਇੱਥੋਂ ਦੇ ਪੋਲੀਟੀਸ਼ੀਅਨ ਫੇਰ ਵੀ ਸਿਆਣੇ ਨੇ, ਜਿਹੜੇ ਦੇਸ਼ਾਂ 'ਚੋਂ ਅਸੀਂ ਆਏ ਹਾਂ ਉੱਥੇ ਤਾਂ ਪੋਲੀਟੀਸ਼ੀਅਨ ਦੀ ਕ੍ਰਿਮੀਨਲ ਨੇ, 60-70% ਕਾਤਲ ਨੇ, ਜਿਹੜੇ ਬਲਾਤਕਾਰ ਨੇ ਉਹ ਪਾਰਲੀਮੈਂਟ 'ਚ ਬੈਠੇ ਨੇ। ਚਲੋ ਇੱਥੇ ਚੰਗੀ ਗੱਲ ਤਾਂ ਇਹ ਹੈ ਵੀ ਸਾਡੇ ਜਿਹੜੇ ਪੋਲੀਟੀਕਲ ਲੋਕ ਨੇ ਫੇਰ ਵੀ ਮੁਕਾਬਲਤਨ, ਮਤਲਬ ਜਿਹੜੇ ਹੈਗੇ ਨੇ, ਉਹ ਕਾਨੂੰਨ ਆ ਨਾ ਜਿਹੜਾ, ਕਾਨੂੰਨ ਨੇ ਰੋਕਿਆ ਹੋਇਆ ਵੀ ਇੱਥੇ। ਅੱਛਾ, ਫਿਰ ਇੱਥੇ ਪੈਸੇ ਦਾ ਜ਼ੋਰ ਇੱਥੇ ਵੀ ਚੱਲਦਾ, ਠੀਕ ਹੈ, ਇਹ ਮਤਲਬ ਠੀਕ ਨੇ, ਪਰ ਇੱਥੇ ਵੀ ਜੇ ਤੁਹਾਡੇ ਕੋਲ ਜੇ ਤੁਸੀਂ ਬਹੁਤ ਸਾਊ ਹੋ, ਜੇ ਤੁਹਾਡੀ ਆਦਤ ਆ ਨਾ, ਜੇ ਤੁਸੀਂ ਸੱਚ ਨੂੰ ਸੱਚ ਕਹਿ ਦਿਓਗੇ, ਤੁਹਾਨੂੰ ਕੋਈ ਪਾਰਟੀ ਟਿਕਟ ਨਹੀਂ ਦਿੰਦੀਗੀ। ਜੇ ਤੁਹਾਡੇ ਕੋਲ ਇੱਕ ਸਰਟਨ ਅਮਾਊਂਟ ਆਫ ਮਨੀ ਨਹੀਂ, ਆਰਥਿਕ ਹਾਲਤ ਤੁਹਾਡੀ ਵਧੀਆ ਨਹੀਂ, ਤੁਸੀਂ ਕਿਸੇ ਪਾਰਟੀ ਆ ਜਿਹੜੀ ਉਹਦੇ ਅੰਨਿਓ ਖੜ ਨਹੀਂ ਸਕਦੇ ਤੁਸੀਂ। ਅੱਛਾ, ਫੇਰ ਜੇ ਤੁਸੀਂ ਸੱਚ ਹੀ ਇੰਨਾ ਬੋਲਦੇ ਹੋ, ਸਾਰਾ ਦਿਨ ਸੱਚ ਬੋਲੀ ਜਾਂਦੇ ਹੋ, ਤੇ ਤੁਹਾਡੇ ਨਾਲ ਤਾਂ ਘਰ ਦੇ ਨਾਰਾਜ਼ ਹੋ ਜਾਂਦੇ ਨੇ, ਤੇ ਪੋਲੀਟੀਕਲ ਪਾਰਟੀ ਵਾਲੇ ਉਹ ਮੂੰਹ ਵਿੰਗੇ ਕਰ ਲੈਣਗੇ ਤੁਹਾਡੇ ਨਾਲੋਂ। ਇਹ ਸਭ ਨਾ ਇਹ ਗੱਲਾਂ ਫਾਲਤੂ ਗੱਲਾਂ ਨੇ, ਇਹਨਾਂ ਦੇ ਹੱਥ ਬਸ ਕੁਛ ਨਹੀਂ ਹੈਗਾ। ਦੇਖੋ ਕਿੰਨੀ ਉਹ ਗਬਰਾਹ ਕਰ ਰਹੇ ਨੇ ਲੋਕਾਂ ਨੂੰ ਕਹਿ ਕੇ, ਅਸੀਂ ਜੀ ਅਸੀਂ ਤਾਂ ਜੀ ਕ੍ਰਾਈਮ ਖਤਮ ਕਰ ਦਾਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ। ਉਹ ਬਹੁਤ ਵਾਰੀ ਨਾ ਉਹ ਦੇਖੋ ਨਿਗਾਹ ਦੇਖੋ ਪਾਰਟੀਆਂ ਦੀ, ਪਾਰਟੀਆਂ ਚ ਨਾ ਪਾਰਟੀ ਲੀਡਰ ਵੀ ਆ ਜਿਹੜੇ ਉਹ ਆਪਣੇ ਵਿਸ਼ੇਸ਼ ਬੰਦਿਆਂ ਨੂੰ, ਜਿਹੜੇ ਉਹਨਾਂ ਦੇ ਭਗਤ ਹੁੰਦੇ ਨੇ ਨਾ, ਉਨ੍ਹਾਂ ਤੇ ਮਿਹਰਬਾਨ ਹੁੰਦੇ ਨੇ ਜੇ ਉਨ੍ਹਾਂ ਨੂੰ ਲੱਗੇ ਵੀ ਕੋਈ ਬੰਦਾ ਜਿਹੜਾ ਇਹ ਸੱਚ ਬੋਲਦਾ ਇਹਨੇ ਮੇਰੀ ਨੁਕਤਾਚੀਨੀ ਕਰਦੇ ਨੇ ਉਹਨੂੰ ਤਾਂ ਟਿਕਟ ਹੀ ਨਹੀਂ ਦਿੰਦੇ ਜੇ ਲੋਕਾਂ ਦਾ ਇੰਨਾ ਪ੍ਰੈਸ਼ਰ ਹੋਵੇ ਨਾ ਫਿਰ ਉਹ ਨੋਮੀਨੇਸ਼ਨ ਵੇਲੇ ਧੱਕੇ ਦੇ ਨਾਲ ਆਪਦਾ ਬੰਦਾ ਜਿਹੜਾ ਉਹਨੂੰ ਜਿਤਾ ਦਿੰਦੇ ਨੋਮੀਨੇਸ਼ਨ ਦੇ ਵਿੱਚ ਮਤਲਬ ਉਹਨੂੰ ਪਾਸੇ ਕਰ ਦਿੰਦੇ ਨੇ ਕਈ ਥਾਵਾਂ ਤੇ ਜਾ ਕੇ ਜੇ ਹਾਲਾਂਕਿ ਜਿਹੜੇ ਮਤਲਬ ਪਾਰਟੀਆਂ ਦੇ ਵਿੱਚ ਕੰਮ ਕਰਦੇ ਨੇ ਉਨ੍ਹਾਂ ਨੂੰ ਪਤਾ ਹੁੰਦਾ ਪਾਰਟੀ ਦੇ ਸਟਾਈਲ ਦਾ ਡਿਸਿਪਲਿਨ ਦਾ ਕਿਤੇ ਨਾ ਕਿਤੇ ਬਾਈ ਚਾਂਸ ਕਿਤੇ ਪੱਤਰਕਾਰ ਮੂਹੇ ਸੱਚੀ ਗੱਲ ਮੂਹੋਂ ਨਿਕਲ ਗਈ ਇਹ ਝਿਜਕਦੇ ਨੀ ਇਹ ਉਹਨੂੰ ਪਾਰਟੀ ਦੇ ਬਾਹਰ ਕੱਢ ਦਿੰਦੇ ਨੇ ਡਿਸਓਨ ਕਰ ਦਿੰਦੇ ਨੇ ਕੈਂਡੀਡੇਟ ਨੂੰ ਇਹ ਸਾਰਾ ਕੁਝ ਵਾਪਰਦਾ ਇੱਥੇ ਦੋਸਤੋ ਇਹ ਠੀਕ ਹੈ ਡਿਬੇਟ ਇੱਕ ਨਾ ਇੱਕ ਰਸਮ ਬਣੀ ਹੋਈ ਆ ਜਿਹਦੇ ਵਿੱਚ ਮੋਟੀਆਂ ਮੋਟੀਆਂ ਜਿਹੜੀਆਂ ਪਾਲਿਸੀਜ਼ ਨੇ ਪਾਰਟੀਆਂ ਡਿਸਕਸ ਕਰਦੀਆਂ ਨੇ ਪਰ ਇਹ ਦਾਅਵੇ ਵੱਡੇ ਕਰ ਜਾਂਦੇ ਨੇ ਉਨੇ ਜੋਗੇ ਹੁੰਦੇ ਨਹੀਂ ਹੈਗੇ ਕ੍ਰਾਈਮ ਆ ਜਿਹੜਾ ਇਹ ਬੜਾ ਬੜਾ ਵੱਡਾ ਮੁੱਦਾ ਜੀ ਬਹੁਤ ਸੰਜੀਦਾ ਮੁੱਦਾ ਮੈਨੂੰ 20 ਸਾਲ ਹੋ ਗਏ ਇੱਥੇ ਆਇਆਂ ਨੂੰ ਆ ਡਰੱਗ ਦਾ ਮੁੱਦਾ ਜਿਹੜਾ ਡਰੱਗ ਹੌਲੀ 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 ਪਹੁੰਚਦੀ ਸਕੂਲਾਂ ਦੇ ਵਿੱਚ ਪਹੁੰਚ ਗਈ ਆ ਉਹ ਕਿਵੇਂ ਪਹੁੰਚਦੀ ਆ ਕ੍ਰਿਮੀਨਲੀ ਲੈ ਕੇ ਆਉਂਦੇ ਨੇ ਨਾ ਡਰੱਗਸ ਉਹ ਪੁਲਿਸ ਵਾਲਿਆਂ ਨੂੰ ਵੀ ਪਤਾ ਪੁਲਿਸ ਵਾਲਿਆਂ ਨੂੰ ਪਤਾ ਹੈ ਵੀ ਡਰੱਗ ਜਾਂਦੀ ਆ ਸਕੂਲਾਂ ਦੇ ਵਿੱਚ ਦੱਸੋ MPs ਨੂੰ ਵੀ ਪਤਾ ਸਾਰਿਆਂ ਨੂੰ ਜਿਹੜਾ ਪ੍ਰਧਾਨ ਮੰਤਰੀ ਬਣਦਾ ਉਹਨੂੰ ਨਹੀਂ ਪਤਾ ਹੁੰਦਾ ਸਾਰਿਆਂ ਨੂੰ ਪਤਾ ਇਹ ਕ੍ਰਾਈਮ ਨਹੀਂ ਇਹ ਕ੍ਰਾਈਮ ਦਾ ਜਨਮਦਾਤਾ ਇਹ ਸਾਰਾ ਵੀ ਛੋਟੇ ਬੱਚਿਆਂ ਨੂੰ ਮਾਹੌਲ ਇਹੋ ਜਿਹਾ ਮਿਲਦਾ ਅੱਛਾ ਫਿਰ ਇਹ ਆ ਵੀ ਤੁਸੀਂ ਕਾਨੂੰਨ ਸਿਸਟਮ ਇਹ ਜਿਹਾ ਬਣਾਇਆ ਬੱਚਿਆਂ ਦੀ ਤਲਾਸ਼ੀ ਟੀਚਰ ਨਹੀਂ ਲੈ ਸਕਦਾ ਪ੍ਰਿੰਸੀਪਲ ਨਹੀਂ ਲੈ ਸਕਦਾ ਆਹ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ ਬੜਾ ਕੁਛ ਕ੍ਰਾਈਮ ਜਿਹੜਾ ਹੈਗਾ ਨਾ ਅੱਛਾ ਫਿਰ ਜੇ ਜੱਜ ਸਾਹਿਬ ਕਹਿੰਦੇ ਨੇ ਭਾਈ ਇਹ ਤਾਂ ਵੈਸੇ ਹੀ ਸਾਡੇ ਸਮਾਜ ਦੇ ਵਿੱਚ ਸਾਰੇ ਕਿਤੇ ਆ ਵੀ ਅਨਲੈਸ ਪ੍ਰੂਵਨ ਗਿਲਟੀ ਕੋਈ ਬੰਦਾ ਜਿਹੜਾ ਤੁਸੀਂ ਜਿੰਨੀ ਦੇਰ ਤਾਈਂ ਉਹਨੂੰ ਪ੍ਰੂਵ ਕਰੋ ਫਿਰ ਜੇ ਕੋਈ ਦੋਸ਼ੀ ਹੈ ਉਹਨੂੰ ਪ੍ਰੂਵ ਕਰੋ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਭਾਈ ਜਿਹੜਾ ਦੋਸ਼ੀ ਹੈ ਉਹਨੂੰ ਛੇਤੀ ਤੋਂ ਛੇਤੀ ਪ੍ਰੂਵ ਕੀਤਾ ਜਾਊ ਜਿਹੜਾ ਦੋਸ਼ੀ ਲੱਗਦਾ ਪੁਲਿਸ ਫੜ ਕੇ ਲਿਆਈ ਆ ਉਹਨੂੰ ਛੇਤੀ ਤੋਂ ਛੇਤੀ ਦੋਸ਼ੀ ਪ੍ਰੂਵ ਕੀਤਾ ਜਾਊਗਾ ਬਜਾਏ ਇਹਦੇ ਠੀਕ ਆ ਦੋਸ਼ੀ ਨੂੰ ਸਜ਼ਾ ਦੇਣਾ ਉਹ ਅੱਡ ਜਦੋਂ ਦੋਸ਼ੀ ਪ੍ਰੂਵ ਹੋਇਆ ਤਾਂਹੀਓ ਸਜ਼ਾ ਦੇਵੋਗੇ ਨਾ ਇਹ ਥੋੜਾ ਹੈਗਾ ਵੀ ਤੁਸੀਂ ਉਈ ਕਹਿ ਦਿਓ ਜੀ ਚਾਰਟਰ ਆਫ ਰਾਈਟਸ ਆ ਜਿਹੜਾ ਕਿਸੇ ਬੰਦੇ ਦੀ ਆਜ਼ਾਦ ਸੋਚਣੀ ਬੋਲਣਾ ਉਹਦੇ ਤੇ ਥੋੜਾ ਪਾਬੰਦੀ ਤੁਸੀਂ ਕਹਿ ਦਿਓ ਅਸੀਂ ਇਹਨੂੰ ਓਵਰ ਰਾਈਡ ਕਰ ਦਿਆਂਗੇ ਜੇ ਕ੍ਰਿਮੀਨਲ ਆ ਅੱਛਾ ਕਈ ਵਾਰੀ ਬੰਦਾ ਕ੍ਰਿਮੀਨਲ ਹੁੰਦਾ ਨੀ ਉਹਨੂੰ ਕ੍ਰਿਮੀਨਲ ਪ੍ਰੂਵ ਕਰ ਦਿੱਤਾ ਜਾਂਦਾ ਕਿੰਨੇ ਹੀ ਕੇਸ ਨੇ ਤੁਸੀਂ ਗੂਗਲ ਤੇ ਸਰਚ ਕਰੋ ਬੰਦਾ 20-20 ਸਾਲ ਭੁਗਤਿਆ ਆਉਂਦਾ ਉਮਰ ਕੈਦ ਬਾਅਦ ਚ ਪਤਾ ਲੱਗਦਾ ਵੀ ਇਹ ਬੰਦੇ ਦਾ ਤਾਂ ਕਸੂਰ ਹੀ ਸੀ ਕਤਲ ਦੇ ਵਿੱਚ ਠੀਕ ਹੈ ਵਕੀਲ ਆਪਦੀ ਲੜਾਈ ਲੜਦੇ ਨੇ ਜੱਜ ਸਾਹਿਬ ਆਪਦਾ ਫੈਸਲਾ ਕਰਦੇ ਨੇ ਪਰ ਤੁਸੀਂ ਐਂ ਨਹੀਂ ਕਹਿ ਸਕਦੇ ਵੀ ਕਿਉਂ ਇੱਥੇ 2-4 ਸਾਲਾਂ ਤੋਂ ਕਾਰਾਂ ਵੱਧ ਚੋਰੀ ਹੋ ਬੜਾ ਕ੍ਰਾਈਮ ਹੋ ਗਿਆ ਜੀ ਬੜਾ ਕ੍ਰਾਈਮ ਹੋ ਗਿਆ ਉਹ ਭਾਈ ਜ਼ਿੰਦਗੀ ਆ ਜ਼ਿੰਦਗੀ ਨੇ ਇਸ ਤਰ੍ਹਾਂ ਹੀ ਚੱਲਣਾ ਮੈਂ ਕ੍ਰਾਈਮ ਦੇ ਹੱਕ ਚ ਨਹੀਂ ਮੈਂ ਤਾਂ ਕਹਿੰਦਾ ਸ਼ਾਂਤ ਜ਼ਿੰਦਗੀ ਹੋਣੀ ਚਾਹੀਦੀ ਆ ਸੋਹਣੀ ਜ਼ਿੰਦਗੀ ਹੋਣੀ ਚਾਹੀਦੀ ਆ ਬੰਦੇ ਨੂੰ ਆਪਣਾ ਮਤਲਬ ਜਿਹੜਾ ਹੈਗਾ ਇੱਧਰ ਉੱਧਰ ਜਾਣਾ ਆਰਾਮ ਨਾਲ ਸੌਣਾ ਉੱਠਣਾ ਸਾਰਾ ਕੁਝ ਬੜਾ ਸਹਿਜ ਮਾਹੌਲ ਚ ਹੋਣਾ ਚਾਹੀਦਾ ਪਰ ਇੰਨਾ ਵੀ ਨਹੀਂ ਹੈਗਾ ਵੀ ਤੁਸੀਂ ਇਹਦੇ ਨਾਂ ਦੇ ਉੱਤੇ ਨਾ ਇਹਨੂੰ ਮੁੱਦਾ ਬਣਾ ਕੇ ਤੁਸੀਂ ਕਹੋ ਜੀ ਅਸੀਂ ਤਾਂ ਚੋਣਾਂ ਜਿੱਤ ਲਈਏ ਮੈਂ ਗਰੰਟੀ ਲਿਖ ਕੇ ਦੇ ਦਿੰਦਾ ਜਿਹੜੀ ਪਾਰਟੀ ਵਾਲੇ ਦਾਅਵਾ ਕਰ ਰਹੇ ਨੇ ਵੀ ਅਸੀਂ ਖਤਮ ਕਰ ਦਿਆਂਗੇ ਉਹ 4 ਸਾਲ ਭਾਵੇਂ ਲਾ ਜਾਣ 4 ਸਾਲਾਂ ਬਾਅਦ ਕੋਈ 19-21 ਦਾ ਫਰਕ ਭਾਵੇਂ ਪੈ ਜੇ ਕੋਈ ਬਾਹਲਾ ਫਰਕ ਨਹੀਂ ਪੈਂਦਾ ਸਿਗਨੀਫਿਕੈਂਟ ਫਰਕ ਨਹੀਂ ਪੈਂਦਾ ਕਿਉਂ ਕਿਉਂਕਿ ਕ੍ਰਾਈਮ ਕਰਨ ਵਾਲੇ ਨਾ ਪਿੱਛੇ ਬੈਠੇ ਨੇ ਤੁਸੀਂ ਫੜੋਗੇ ਮੂਹਰੇ ਵਾਲਿਆਂ ਨੂੰ ਫੜੋਗੇ ਸਾਹਮਣੇ ਜਿਹੜਾ ਕਾਰਵਾਈ ਕਰਦਾ ਉਹਨੂੰ ਫੜੋਗੇ ਉਹਦੀ ਜਿਹਨੇ ਬ੍ਰੇਨ ਵਾਸ਼ਿੰਗ ਕੀਤੀ ਆ ਜਿਹੜਾ ਜਾੜਾ ਉਹਦੀ ਉਹ ਕਿੱਥੇ ਗਿਆ ਉਹਨੂੰ ਤਾਂ ਨਹੀਂ ਫੜ ਸਕਦੇ ਇਹ ਭਾਈ ਸਾਹਿਬ ਇਹ ਸਾਰਿਆਂ ਨੂੰ ਪਤਾ ਤੁਸੀਂ ਸਾਰੇ ਸਿਆਣੇ ਹੋ ਜਦੋਂ ਜਿਹੜੇ ਕ੍ਰਿਮੀਨਲ ਹੁੰਦੇ ਆ ਨਾ ਜਦੋਂ ਆਪਣੇ ਉਹ ਜਾਲ ਦੇ ਵਿੱਚ ਫਸਾਉਂਦੇ ਨੇ ਨਵਿਆਂ ਨੂੰ ਉਹ ਨਵਿਆਂ ਦੀ ਮਾਨਸਿਕ ਹਾਲਤ ਕਿਹੋ ਜਿਹੀ ਹੁੰਦੀ ਹੈ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅੱਛਾ ਕਈ ਵਾਰੀ ਮੁੱਦਾ ਉੱਠਦਾ ਕਹਿੰਦਾ ਚਲੋ ਕ੍ਰਾਈਮ ਵਾਲੀ ਗੱਲ ਤਾਂ ਇੱਕ ਆ ਨਾ ਆਪਣੀ ਆ ਗਈ ਇਹ ਕਈ ਵਾਰੀ ਮੁੱਦਾ ਉੱਠਦਾ ਵੀ ਹੋਮਲੈਸਨੈਸ ਜਿਹੜੇ ਹੋਮਲੈਸਨੈਸ ਕਿਉਂ ਆ ਡਰੱਗਸ ਕਿਉਂ ਚੱਲਦੀਆਂ ਨੇ ਯੰਗ ਬੰਦੇ ਨੌਜਵਾਨ ਸੋਹਣੇ ਸੁਨੱਖੇ 6-6 ਫੁੱਟ ਦੇ ਉਹ ਦੂਰੋਂ ਤਾਂ ਹੁਣ ਲੱਗਦਾ ਨਾ ਜਿਹਨੇ ਡਰੱਗ ਦਾ ਨਸ਼ਾ ਕੀਤਾ ਹੋਇਆ ਕਿਸੇ ਨੇ 6 ਫੁੱਟ ਦਾ ਨੌਜਵਾਨ ਆ ਮੁੰਡਾ ਜਾਂ ਕੁੜੀ ਆ ਉਹ ਲਿਟਿਆ ਪਿਆ ਜੀ ਕਹਿਣਗੇ ਉਹ ਭਾਈ ਸਾਹਿਬ ਉਹਦੀ ਮਾਨਸਿਕ ਹਾਲਤ ਦੇਖੋ, ਕੀ ਪਤਾ ਉਹ ਕਿਹੜੇ ਹਾਲਾਤ ਚੋਂ ਆਇਆ, ਕੀ ਪਤਾ ਉਹਦੇ ਮਾਂ ਪਿਓ ਨਾਲ ਕੀ ਵਾਪਰਿਆ, ਕੀ ਪਤਾ ਕੀ ਹੋਇਆ, ਉਹਨੂੰ ਕਿਸ ਕਿਸਮ ਦਾ ਮਨ ਨੂੰ ਝਟਕਾ ਲੱਗਿਆ ਉਹਦੇ ਨੂੰ। ਕਈ ਵਾਰ ਬੜੇ ਵਿਦਵਾਨ, ਬਹੁਤ ਹੀ ਸੰਵੇਦਨਸ਼ੀਲ ਇਨਸਾਨ, ਆਦਮੀ ਤੇ ਔਰਤਾਂ, ਉਹ ਇਹੋ ਜਿਹੀ ਗ੍ਰਿਫਤ ਚ ਆਉਂਦੇ ਨੇ, ਮਾਨਸਿਕ ਬਿਮਾਰੀਆਂ ਦੀ, ਡਰੱਗ ਦੀ ਗ੍ਰਿਫਤ ਦੇ ਵਿੱਚ ਆ ਜਾਂਦੇ ਨੇ, ਆਪਣਾ ਆਪ ਭੁੱਲ ਜਾਂਦੇ ਨੇ ਉਹ। ਉਹਨਾਂ ਤੋਂ ਜਦੋਂ ਆਪਣਾ ਭੁੱਲ ਜਾਂਦਾ ਬੰਦਾ, ਉਹਨੂੰ ਉਦੋਂ ਕ੍ਰਿਮੀਨਲ ਜਿਹੜੀ ਮਰਜ਼ੀ ਕਾਰਵਾਈ ਕਰਵਾਈ ਜਾਣ, ਫਿਰ ਤੁਸੀਂ ਉਹਨੂੰ ਸਜ਼ਾ ਦਿਓਗੇ ਕਿ ਤੁਸੀਂ ਉਹ ਦਵਾਗੇ? ਉਹ ਦੇਖੋਗੇ ਵੀ ਭਾਈ ਇਹ ਬੰਦਾ ਜਿਹੜਾ ਜੱਜ ਆ, ਜਿਹੜੇ ਜੱਜ ਬੜੇ ਸਿਆਣੇ ਹੁੰਦੇ ਨੇ, ਉਹਨਾਂ ਨੂੰ ਪਹਿਲੀ ਨਜ਼ਰ ਚ ਪਤਾ ਲੱਗੇ। ਠੀਕ ਆ, ਵਕੀਲਾਂ ਦੀਆਂ ਬਹਿਸਾਂ ਹੁੰਦੀਆਂ, ਉਹ ਅਲੱਗ ਗੱਲ ਆ। ਇਸ ਕਰਕੇ ਕਾਨੂੰਨ ਦਾ ਇੱਕ ਆਪਣਾ ਸਿਸਟਮ ਆ, ਉਹ ਕਾਨੂੰਨ ਦਾ ਸਿਸਟਮ ਚੱਲਣ ਦਿਓ। ਚਾਰਟਰ ਆਫ ਰਾਈਟਸ ਸਾਰੇ ਸਤਿਕਾਰ ਕਰਦੇ ਨੇ, ਉਹਨੂੰ ਆਪਣੇ ਥਾਂ ਰਹਿਣ ਦਿਓ। ਐਵੇਂ ਮਾੜੀ ਜੀ ਗੱਲ ਤੇ ਚਾਰਟਰ ਆਫ ਰਾਈਟਸ ਅਸੀਂ ਓਵਰ ਰਾਈਡ ਕਰ ਦਾਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ, ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ। ਇੱਕ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਠੀਕ ਹੈ ਜੀ ਸਰ, ਤੁਹਾਡਾ ਰੇਡੀਓ ਦਾ ਮੈਂ ਥੋੜਾ ਜਿਹਾ ਰੋਇਲ ਲਾਇਆ ਨੂੰ, ਮੈਂ ਨਾ ਤੁਹਾਡਾ ਰੇਡੀਓ ਅੱਜ ਸੁਣਿਆ, ਕਾਫੀ ਦੇਰ ਬਾਅਦ ਤੁਹਾਡੀ ਆਵਾਜ਼ ਸੁਣੀ, ਚਲੋ ਮੈਂ ਕਿਹਾ ਤੁਹਾਨੂੰ ਕਾਲ ਕਰਦਾ।
ਮਿਹਰਬਾਨੀ, ਧੰਨਵਾਦ ਜੀ, ਧੰਨਵਾਦ।
ਹਾਂਜੀ, ਮੈਂ ਟਰਫਾਲਗੜ ਐਂਡ 401 ਤੋਂ ਆਇਆ ਜੀ।
ਅੱਛਾ ਜੀ,
ਤੁਸੀਂ ਹਮੇਸ਼ਾ ਹੀ ਰੇਡੀਓ ਤੇ ਆ ਕੇ ਕਰਦੇ ਰਹਿੰਦੇ ਹੋ ਵੀ ਲੋਕਾਂ ਕੋਲ ਪੈਸਾ ਹੈ ਨੀ, ਲੋਕਾਂ ਤੋਂ ਮੋੜ ਕੇ ਨੀ ਦਿੱਤੀ ਜਾਂਦੀ ਲੋਕਾਂ ਤੋਂ?
ਨਹੀਂ, ਮੈਂ ਨੀ ਕਰਦਾ, ਮੈਂ ਤਾਂ ਆਮ ਬੰਦੇ ਦੀ ਗੱਲ ਕਰਦਾ ਹੁੰਦਾ।
ਆਮ ਹੀ ਲੋਕ ਗੱਲਾਂ ਕਰਦੇ ਰਹਿੰਦੇ ਆ ਨਾ?
ਹਾਂਜੀ ਹਾਂਜੀ,
ਤੁਸੀਂ ਵੀ ਸੁਣਿਆ ਹੋਣਾ ਆ, ਤੁਸੀਂ ਵੀ?
ਨਹੀਂ, ਸਾਡਾ ਪ੍ਰੋਗਰਾਮ ਹੀ ਆਮ ਬੰਦੇ ਦਾ ਪ੍ਰੋਗਰਾਮ ਆ ਜੀ, ਆਪਾਂ ਆਮ ਲੋਕਾਂ ਦੀ ਜ਼ਿੰਦਗੀ ਨੂੰ ਰਿਫਲੈਕਟ ਕਰਦੇ। ਹਾਂਜੀ,
ਮੈਂ ਜਿਹੜੇ ਬੰਦੇ ਕਹਿੰਦੇ ਵੀ ਲੋਕਾਂ ਕੋਲ ਜੋਬ ਹੈ ਨੀ, ਲੋਕਾਂ ਕੋਲ ਪੈਸਾ ਹੈ ਨੀ, ਘਰ ਨੀ ਲੈ ਹੁੰਦਾ, ਰੈਂਟ ਨੀ ਦੇ ਹੁੰਦਾ, ਇੰਟਰਸਟ ਮਹਿੰਗੇ ਹੋ ਗਏ, ਅੱਜ ਮੈਨੂੰ ਮੇਰਾ ਉਹਨਾਂ ਨੂੰ ਸਵਾਲ ਆ ਵੀ ਜੀ, ਜਿਹੜਾ ਆਊਟਲੈਟ ਆ ਨਾ ਉੱਥੇ ਕਾਰਨਰ ਤੇ ਟਰਫਾਲਗੜ ਐਂਡ ਉੱਥੇ ਸਟੀਲ ਤੇ,
ਹਾਂਜੀ,
ਉਹ 401 ਤੱਕ ਉਹਨਾਂ ਨੇ ਜਾਮ ਕੀਤਾ ਪਿਆ, ਉਹਦੇ ਚ ਵੜਨ ਲਈ ਥਾਂ ਹੈ ਨੀ, ਉੱਥੋਂ ਇੱਕ ਕਾਰ ਨਿਕਲੀ ਤੇ 10 ਐਂਟਰ ਹੁੰਦੀਆਂ।
ਹਾਂਜੀ ਹਾਂਜੀ ਹਾਂਜੀ,
ਤੇ ਮੈਂ ਨਾ ਉੱਥੇ ਇੱਕ ਵਾਰੀ ਟੀ ਸ਼ਰਟ ਲੈਣ ਚੱਲ ਗਿਆ ਸੀ ਤੇ ਮੈਂ ਤਾਂ ਐਵੇਂ ਉੱਥੇ ਫਸ ਗਿਆ ਜਾ ਕੇ, ਉੱਥੇ 80-90 ਡਾਲਰ ਤੋਂ ਘੱਟ ਹੈ ਹੀ ਕੁਛ ਨੀ ਸੀ।
ਬਿਲਕੁਲ ਬਿਲਕੁਲ,
ਉਹ ਮੈਨੂੰ ਕਹਿੰਦੇ ਤੂੰ ਕੀ ਲੱਭਦਾ, ਮੈਂ ਕਿਹਾ ਮੈਂ ਤਾਂ 20-25 ਡਾਲਰ ਦੇ ਲੱਭਦਾ, ਕਹਿੰਦੇ ਇੱਥੇ ਐ ਨੀ ਭਾਜਾ ਇੱਥੋਂ, ਫਿਰ ਮੈਂ ਵਾਲਮਾਰਟ ਚ ਲੈ ਲਿਆ।
ਹਾਂਜੀ ਹਾਂਜੀ ਹਾਂਜੀ,
ਤੇ ਤੁਸੀਂ ਮੈਂ ਉਹ ਲੋਕ ਕਿੱਥੋਂ ਲੋਕ ਜਾਂਦੇ ਉੱਥੇ ਇੰਨਾ ਮਹਿੰਗੀ ਸ਼ੋਪਿੰਗ ਕਰਨ ਵਾਲੇ?
ਤੇ ਬਿਲਕੁਲ, ਤੁਹਾਡਾ ਸਵਾਲ ਬੜਾ ਵਧੀਆ ਵੀਰ ਜੀ, ਤੁਹਾਡਾ ਬਹੁਤ ਵਧੀਆ ਸਵਾਲ ਆ ਤੁਹਾਡਾ। ਇਹ ਨਾ ਇਹ ਕੰਜ਼ਿਊਮਰਿਜ਼ਮ ਆ ਜਿਹੜਾ, ਇਹ ਚੀਜ਼ਾਂ ਵੇਚੀਆਂ ਹੀ ਆਮ ਲੋਕਾਂ ਨੂੰ ਜਾਂਦੀਆਂ ਨੇ। ਆਮ ਲੋਕ ਕੀ ਕਰਦੇ ਨੇ, ਉਹ ਇਹੋ ਜਿਹੀਆਂ ਚੀਜ਼ਾਂ ਉਹਨਾਂ ਨੂੰ ਖਰੀਦਣ ਦੀ ਲੱਤ ਲਾ ਦਿੱਤੀ ਜਾਂਦੀ ਹੈ ਜਿਹੜੀਆਂ ਉਹਦੇ ਕੰਮ ਦੀਆਂ ਨਹੀਂ ਹੁੰਦੀਆਂ ਬਾਹਲੀਆਂ, ਉਹ ਘਰ ਭਰੀ ਜਾਂਦੇ ਆ ਸਮਾਨ ਲੈ ਕੇ, ਉਹ ਜ਼ਿੰਦਗੀ ਜਿਉਣਾ ਭੁੱਲ ਜਾਂਦੇ ਨੇ। ਮੈਂ ਆਈ ਨੀ ਕਹਿੰਦਾ ਵੀ ਆਮ ਲੋਕ ਦਿਮਾਗੀ ਤੌਰ ਤੇ ਸਿਆਣੇ ਹੁੰਦੇ ਨੇ, ਮੈਨੂੰ ਤਾਂ ਆਮ ਲੋਕਾਂ ਦੇ ਵਿਚਾਰਾਂ ਤੇ ਤਰਸ ਆਉਂਦਾ। ਇਹ ਤਾਂ ਤੁਸੀਂ ਕਹਿੰਦੇ ਹੋ ਨਾ ਆਮ ਲੋਕ ਟੀ ਸ਼ਰਟਾਂ ਖਰੀਦਦੇ ਨੇ, ਮੈਨੂੰ ਤਾਂ ਇਸੇ ਗੱਲ ਦੀ ਇਤਰਾਜ ਹੈ ਵੀ ਆਮ ਲੋਕ ਹੀ ਇਹਨਾਂ ਦੇ ਡੱਬੇ ਭਰਦੇ ਨੇ ਵੋਟਾਂ ਦੇ ਜਾ ਕੇ, ਉਹ ਹੀ ਹੱਲਾਸ਼ੇਰੀ ਦਿੰਦੇ ਨੇ, ਉਹ ਹੀ ਭਗਤ ਨੇ।
ਸਹੀ ਗੱਲ,
ਜੇ ਦੁਨੀਆਂ ਦੇ ਵਿੱਚ ਵੀਰ ਜੀ ਦੁਨੀਆਂ ਦੇ ਵਿੱਚ ਕੋਈ ਅਮੀਰ ਹੋ ਰਿਹਾ ਨਾ, ਮੈਂ ਅਮੀਰਾਂ ਦੇ ਖਿਲਾਫ ਨਹੀਂ, ਮੈਂ ਤਾਂ ਕਹਿੰਦਾ ਅਮੀਰ ਬਣਨਾ ਚਾਹੀਦਾ ਬੰਦੇ ਨੂੰ, ਬੰਦਾ ਆਪਣਾ ਪੋਟੈਂਸ਼ੀਅਲ ਯੂਟੀਲਾਈਜ਼ ਕਰਕੇ ਬੰਦਾ ਪੈਸਾ ਕਮਾਵੇ, ਘਰ ਬਾਰ ਬਣਾਵੇ ਆਪਦਾ, ਜ਼ਿੰਦਗੀ ਦੀਆਂ ਸਹੂਲਤਾਂ ਮਾਣੇ, ਜ਼ਿੰਦਗੀ ਨੂੰ ਸੋਹਣਾ ਬਣਾਏ, ਪੈਸੇ ਦਾ ਗੁਲਾਮ ਨਾ ਬਣੇ। ਪਰ ਮੈਨੂੰ ਪਤਾ ਵੀ ਜੇ ਇੱਕ ਪਾਸੇ ਬੰਦਾ ਅਮੀਰ ਹੋ ਰਿਹਾ, ਦੂਜੇ ਪਾਸੇ ਕੋਈ ਬੰਦਾ ਗਰੀਬ ਹੋ ਰਿਹਾ। ਅਮੀਰੀ ਤੁਹਾਡੀ ਕਿਸੇ ਦੀ ਐਕਸਪਲੋਟੇਸ਼ਨ ਨਹੀਂ ਹੋਣੀ ਚਾਹੀਦੀ, ਆਪਣੀ ਮਿਹਨਤ ਨੂੰ ਅਮੀਰੀ ਚ ਕਨਵਰਟ ਕਰੋ, ਮੇਰਾ ਇਹ ਮੰਨਣਾ। ਮੈਂ ਕਹਿੰਦਾ ਐਕਸਪਲੋਟੇਸ਼ਨ ਨਾ ਹੋਵੇ।
ਮੈਂ ਉਸ ਮਾਲ ਵਿੱਚ ਜੀ ਇੱਥੇ ਜਦੋਂ ਦਾ ਉਹ ਬਣਿਆ, ਮੈਂ ਪਹਿਲੀ ਵਾਰ ਇੱਕ ਵਾਰੀ ਗਿਆ ਸੀ, ਮੁੜ ਕੇ ਮੈਂ ਉੱਥੇ ਜਾ ਕੇ ਪੜਿਆ ਨੀ ਕਿਉਂਕਿ ਉਹ ਮੇਰੇ ਵਾਲਾ ਹੈ ਨੀ, ਮੈਨੂੰ ਪਤਾ ਲੱਗ ਗਿਆ।
ਹਾਂਜੀ,
ਪਰ ਆਹ ਲੋਕ ਜਿਹੜੇ ਪਤਾ ਨੀ ਕਿੱਥੋਂ ਆਉਂਦੇ ਆ, ਜਿਹੜੇ ਹਰ ਰੋਜ਼ ਉੱਥੇ, ਨਾਲੇ ਚਾਈਨਾ ਨੇ ਸਾਫ਼ ਦੱਸਿਆ ਜੀ ਵੀ ਜਿਹੜੀ ਚੀਜ਼ 5 ਡਾਲਰ ਚ ਬਣਦੀ ਆ ਉੱਥੇ ਤੁਹਾਨੂੰ 200-300 ਚ ਮਿਲਦੀ ਆ, ਇਹਨਾਂ ਨੂੰ ਫੇਰ ਨੀ ਸਮਝ ਆਉਂਦੀ।
ਬਸ ਆਈ ਆ ਜੀ, ਇਹ ਕੀ ਕਹੀਏ ਹੁਣ, ਮਤਲਬ ਇਹ ਬਸ ਜੀ ਆਮ ਲੋਕ ਆਮ ਹੀ ਹੁੰਦੇ ਨੇ ਜੀ, ਉਹ ਘੱਟ ਸੋਚਦੇ ਨੇ, ਇਹੀ ਉਹਨਾਂ ਦਾ ਇਹ ਹੈ ਜੀ।
ਇਹ ਦੇਖ ਲੈ ਟਾਈਮ ਕਿਹਦੇ ਕੋਲ ਇੰਨਾ, ਜਿਹੜਾ ਅੱਧਾ ਘੰਟਾ ਮਾਲ ਚ ਬਣ ਦੀ ਵੇਟ ਕਰ ਰਿਹਾ ਤੇ ਅੰਦਰ ਕਿੰਨਾ ਟਾਈਮ ਲਾਊਗਾ ਉਹ,
ਬਸ ਇੰਨਾ ਕਰਕੇ ਮਾਲ ਚੱਲਦੇ ਨੇ ਜੀ। ਜੇ ਸਮਾਨ ਖਰੀਦਦੇ ਆ ਉਹ ਜਿਹੜੀ ਚੀਜ਼, ਹੁਣ ਮੈਂ ਕੀ ਕਵਾਂ, ਕੱਲੀ ਕੱਲੀ ਗੱਲ ਤੁਸੀਂ ਸਿਆਣੇ ਹੋ, ਤੁਹਾਨੂੰ ਪਤਾ ਕਿਹੜੀ ਚੀਜ਼ ਕਿੰਨੇ ਚ ਬਣਦੀ ਆ ਤੇ ਕਿੰਨੇ ਚ ਵਿਕਦੀ ਆ, ਉਹ ਪੈਸਾ ਕਿੱਥੇ ਜਾਂਦਾ।
ਚਲੋ ਜੀ, ਮੈਂ ਤੁਹਾਡਾ ਜਿਆਦਾ ਟਾਈਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਤੁਹਾਡੀਆਂ ਗੱਲਾਂ ਇੰਟਰਸਟਿੰਗ ਹੁੰਦੀਆਂ ਮੇਰੇ ਨਾਲੋਂ, ਤੁਸੀਂ ਸੁਣਾਓ ਗੱਲਾਂ।
ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਲਓ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਹੁਣ ਫਿਰ।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-6667।
ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ 10 ਅਪ੍ਰੈਲ ਤੋਂ 20 ਅਪ੍ਰੈਲ ਤੱਕ ਲੱਗ ਚੁੱਕੀ ਹੈ ਵਿਸਾਖੀ ਸੇਲ। 20 ਪੌਂਡ ਸ਼ੇਰ ਦੇਸੀ ਸਟਾਈਲ ਆਟਾ 14.99, 341 ਗ੍ਰਾਮ ਸਵੇਰਾ ਖੋਇਆ 5.99, 2 ਪੌਂਡ ਵਾਗ ਬੱਕਰੀ ਟੀ 10.99, 2.25 ਪੌਂਡ ਟੇਸਟੀ ਕੁਕੀਜ਼ 4.99। ਇਸ ਤੋਂ ਇਲਾਵਾ ਤਾਜ਼ੇ ਫਲ ਫਰੂਟ ਸਬਜ਼ੀਆਂ ਦਾਲਾਂ ਇੰਡੀਆ ਵਾਲੇ ਭਾਂਡੇ ਸਾਰਾ ਕੁਝ ਅੰਡਰ 1 ਰੂਫ ਹੀ ਮਿਲਦਾ ਹੈ। ਵਿਸਾਖੀ ਸੇਲ ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ। ਕਾਲ ਐਟ 416-740-3262।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ, ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਦ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ, 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚਲਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸਨੂੰ ਪੜ੍ਹਾਈ ਕਰਾਂਗੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਕਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲੋਇਰਜ਼ ਵਾਲੇ ਸਪਾਂਸਰ ਕਰ ਰਹੇ ਨੇ ਜੀ। ਇਹ ਆਸਰਾ ਲੋਇਰਜ਼ ਵਾਲੇ ਨੇ ਜਿਹੜੇ ਲੋਇਰ ਅਮਨਦੀਪ ਕਪਿਲਾ ਜੀ, ਇਹ ਰੀਅਲ ਅਸਟੇਟ ਦੇ ਕੰਮ ਦੇ ਵਿੱਚ ਮਾਹਰ ਨੇ ਜੀ। ਸਿਰਫ ਰੀਅਲ ਅਸਟੇਟ ਦਾ ਕੰਮ ਕਰਦੇ ਨੇ, ਕਲੋਜ਼ਿੰਗਸ ਦਾ। ਤੁਸੀਂ ਕੋਈ ਪ੍ਰੋਪਰਟੀ ਖਰੀਦੀ ਆ, ਵੇਚੀ ਆ, ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਆ, ਘਰ ਆ ਕੋਈ, ਤੁਸੀਂ ਇਹਨਾਂ ਨਾਲ ਜ਼ਰੂਰ ਤਾਲਮੇਲ ਕਰ ਲੈਣਾ ਤੇ ਕਲੋਜ਼ਿੰਗ ਤੋਂ ਕਾਫੀ ਦੇਰ ਪਹਿਲਾਂ ਤਾਲਮੇਲ ਕਰਿਓ। ਕਮਰਸ਼ੀਅਲ ਪ੍ਰੋਪਰਟੀਜ਼ ਦੇ ਵਿੱਚ ਕਈ ਟਾਈਪ ਦੀਆਂ ਸਰਚੇਜ਼ ਕਰਨ ਵਾਲੀਆਂ ਹੁੰਦੀਆਂ ਨੇ, ਤੇ ਇਸ ਕਰਕੇ ਜ਼ਿਆਦਾ ਤੁਸੀਂ ਕੋਈ ਤਕਰੀਬਨ 2 ਮਹੀਨੇ ਪਹਿਲਾਂ ਜ਼ਰੂਰ ਕਾਲ ਕਰਿਓ ਇਹਨਾਂ ਨੂੰ। ਤੇ ਵੈਸੇ ਜੇ ਚਲੋ ਘਰ ਹੈਗਾ ਤਾਂ ਫਿਰ ਮਹੀਨਾ ਕੁ ਪਹਿਲਾਂ ਕਲੋਜ਼ ਕਰਨਾ, ਤਾਂ ਫਿਰ ਮਹੀਨਾ ਕੁ ਪਹਿਲਾਂ ਬਾਇਰੋਂ ਸੈਲਰ ਨੂੰ ਕਾਲ ਕਰ ਲਿਓ। ਇਸ ਕੰਮ 'ਚ ਮਾਹਰ ਨੇ ਜੀ, ਇਸ ਕਰਕੇ ਕਲੋਜ਼ਿੰਗ ਵਾਲੇ ਦਿਨ ਕੋਈ ਪ੍ਰੋਬਲਮ ਨਹੀਂ ਆਉਂਦੀ। ਨਹੀਂ ਤਾਂ ਕਈ ਵਾਰੀ ਬਾਇਰ ਤੇ ਸੈਲਰ ਦੇ ਜਿਹੜੇ ਲੋਇਰ ਹੁੰਦੇ ਨੇ ਆਪਸ ਵਿੱਚ ਦੀ, ਉਹਨਾਂ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ, ਉਹ ਕਹਿੰਦਾ ਜੀ ਆਹ ਕੰਮ ਆਏ ਨਹੀਂ, ਆਏ ਹੋਣਾ ਚਾਹੀਦਾ ਸੀ, ਤੇ ਉਧਰੋਂ ਕਲੋਜ਼ਿੰਗ ਆ ਜਿਹੜੀ, ਕਲੋਜ਼ਿੰਗ ਵਾਲਾ ਦਿਨ ਨਿਕਲ ਜੇ, ਐਗਰੀਮੈਂਟ ਟਰਮੀਨੇਟ ਹੋ ਜਾਂਦਾ, ਜਾਂ ਫਿਰ ਪੈਨਲਟੀਜ਼ ਪੈ ਜਾਂਦੀਆਂ ਨੇ ਬਹੁਤ ਸਾਰੀਆਂ। ਇਹਨਾਂ ਦਾ ਨੰਬਰ 905-456-2020 ਹੈ, 9054562020। ਪ੍ਰੋਪਰਟੀ ਦੀ ਕਲੋਜ਼ਿੰਗ ਹੋਵੇ, ਰੀਅਲ ਸਟੇਟ ਕਲੋਜ਼ਿੰਗ, ਜ਼ਰੂਰ ਇਹਨਾਂ ਨਾਲ ਤਾਲਮੇਲ ਕਰਿਓ। ਇੱਕ ਸਾਡੇ ਸਪਾਂਸਰ ਨੇ ਜੀ ਮਨਮਿੰਦਰ ਖੋਸਾ, ਵੰਡਰਵਰਲਡ ਇਮੀਗ੍ਰੇਸ਼ਨ ਵਾਲੇ, 647-646-3000 ਉਹਨਾਂ ਦਾ ਨੰਬਰ ਆ। ਕੋਈ ਇਮੀਗ੍ਰੇਸ਼ਨ ਦੀ ਜ਼ਰੂਰਤ ਹੈਗੀ ਆ, ਕੋਈ ਵਰਕ ਪਰਮਿਟ ਦੀ ਪ੍ਰੋਬਲਮ ਆ, ਕੋਈ ਦੋਸਤ ਮਿੱਤਰ ਰਿਸ਼ਤੇਦਾਰ ਇੱਥੇ ਲੀਗਲ ਤਰੀਕੇ ਨਾਲ ਆਉਣਾ ਚਾਹੁੰਦਾ, ਕੋਈ ਵਰਕ ਪਰਮਿਟ ਵੀਜ਼ਾ ਜਾਂ ਜਿਹੜਾ ਕੋਈ ਬਿਜ਼ਨਸ ਵੀਜ਼ਾ ਜਾਂ ਕੋਈ ਫੈਮਿਲੀ ਕਲਾਸ ਵੀਜ਼ਾ, ਕਿਸੇ ਵੀ ਕੈਟਾਗਰੀ ਦੇ ਅਧੀਨ ਇੱਥੇ ਆਉਣਾ ਚਾਹੁੰਦਾ, ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ, ਮਾਹਰ ਬੰਦੇ ਨੇ। 647-646-3000 ਇਹਨਾਂ ਦਾ ਨੰਬਰ ਆ। ਵੰਡਰ ਵਰਲਡ ਇਮੀਗ੍ਰੇਸ਼ਨ ਮਨਮਿੰਦਰ ਖੋਸਾ ਜੀ। ਇੱਕ ਇੰਸ਼ੋਰੈਂਸ ਵਾਲੇ ਸਾਡੇ ਸਪਾਂਸਰ ਨੇ ਜੀ, ਦਲਵਿੰਦਰ ਸਿੰਘ ਕੋਨੈਕਸ ਇੰਸ਼ੋਰੈਂਸ ਤੋਂ। ਨੰਬਰ ਇਹਨਾਂ ਦਾ 905-749-6447 ਹੈ, 9057496447। ਇਹ ਸਪੈਸ਼ਲਾਈਜ਼ ਕਰਦੇ ਨੇ ਜੀ ਆਟੋ, ਹੋਮ ਤੇ ਕਮਰਸ਼ੀਅਲ ਇੰਸ਼ੋਰੈਂਸ ਦੇ ਵਿੱਚ, ਤੇ ਡਿਸਕਾਊਂਟਸ ਤੋਂ ਆਉਂਦੇ ਨੇ ਤੁਹਾਨੂੰ ਬਹੁਤ ਵਾਰੀ ਇਹ, ਜੇ ਤੁਸੀਂ ਇੱਕ ਕਾਰ ਆ ਤੇ ਦੂਸਰੀ ਕਾਰ ਦੀ ਜਿਹੜੀ ਇੰਸ਼ੋਰੈਂਸ ਉਹਦੇ ਤੇ ਡਿਸਕਾਊਂਟ ਮਿਲਜੂ। ਕਾਰ ਦੀ ਇੰਸ਼ੋਰੈਂਸ ਆ ਤਾਂ ਹੋਮ ਇੰਸ਼ੋਰੈਂਸ ਤੇ ਡਿਸਕਾਊਂਟ ਮਿਲਜੂਗਾ। ਕਮਰਸ਼ੀਅਲ ਇੰਸ਼ੋਰੈਂਸ ਕਰਵਾਉਣੀ ਹੈ, ਜ਼ਰੂਰ ਇਹਨਾਂ ਨਾਲ ਤਾਲਮੇਲ ਕਰਿਓ। ਆ ਕੁਛ ਦਿਨ ਪਹਿਲਾਂ ਅਸੀਂ ਸਾਡੇ ਕਲਾਇੰਟ ਦੀ ਇੱਕ ਕਲੋਜ਼ਿੰਗ ਸੀ ਜੀ, ਅਸੀਂ ਘਰ ਦੀ ਇੰਸ਼ੋਰੈਂਸ ਕਰਾਈ ਆ ਤੇ ਤੁਸੀਂ ਹੈਰਾਨ ਰਹਿ ਜਾਓਗੇ ਜੀ। ਬਾਕੀ ਕੰਪਨੀਆਂ ਤੋਂ ਕੋਟੇਸ਼ਨ ਲਈ ਸੀ ਉਹਨਾਂ ਨੇ, ਸਾਡੇ ਕਲਾਇੰਟਸ ਨੇ, ਤੇ ਇਹਨਾਂ ਤੋਂ ਲਈ, ਬਹੁਤ ਫਰਕ ਸੀ ਜੀ। ਤਾਲਮੇਲ ਕਰਿਓ ਇਹਨਾਂ ਨਾਲ, 905-749-6447। ਨੰਬਰ ਇਹਨਾਂ ਦਾ ਹੈਗਾ ਜੀ ਦਲਵਿੰਦਰ ਸਿੰਘ। ਇੱਕ ਸਾਡੇ ਹੋਰ ਸਪਾਂਸਰ ਨੇ ਜੀ, ਉਹਨਾਂ ਦਾ ਨਾਂ ਹੈਗਾ ਹਰਪ੍ਰੀਤ ਮੰਡ। ਉਹ ਐਚ ਵੀ ਏ ਸੀ ਟੈਕਨੀਸ਼ੀਅਨ ਨੇ। ਤੁਹਾਡੀ ਫਰਨੈਸ ਦੀ ਕੋਈ ਪ੍ਰੋਬਲਮ ਆ ਗਈ ਆ, ਏ ਸੀ ਦੀ ਕੋਈ ਪ੍ਰੋਬਲਮ ਆ, ਹੋਟ ਵਾਟਰ ਟੈਂਕ ਦੀ ਕੋਈ ਪ੍ਰੋਬਲਮ ਹੈਗੀ ਆ, ਹੋਟ ਵਾਟਰ ਟੈਂਕ ਰੈਂਟਲ ਆ ਆਪਣਾ ਲਵਾਉਣਾ ਤੁਸੀਂ, ਤੇ 647-218-1000 ਇਹਨਾਂ ਦਾ ਨੰਬਰ, 6472181000 ਇਹਨਾਂ ਦਾ ਨੰਬਰ ਆ। ਇਹਨਾਂ ਨਾਲ ਜ਼ਰੂਰ ਤੁਸੀਂ ਤਾਲਮੇਲ ਕਰ ਲਿਓ, ਫਰਨੈਸ ਤੇ ਲਿਖ ਕੇ ਰੱਖ ਲਓ ਨੰਬਰ ਇਹਨਾਂ ਦਾ। ਕਈ ਵਾਰ ਜਦੋਂ, ਹੁਣ ਤਾਂ ਚਲੋ ਠੰਡ ਦਾ ਮੌਸਮ ਜਾਂਦਾ ਤੇ ਘਟ ਗਈ ਆ ਠੰਡ, ਪਰ ਕਈ ਵਾਰੀ ਜ਼ਿਆਦਾ ਠੰਡ ਦੇ ਵਿੱਚ ਫਰਨੈਸ ਬੰਦ ਹੋ ਜੇ ਤੇ ਫਿਰ ਆਪਾਂ ਨੰਬਰ ਇਧਰ ਉਧਰ ਭਾਲਦੇ ਹੁੰਦੇ ਤੇ ਸਾਰੇ ਬਿਜ਼ੀ ਹੁੰਦੇ ਆ। ਇਸ ਕਰਕੇ ਫਰਨੈਸ ਤੇ ਲਿਖ ਕੇ ਰੱਖ ਲਓ ਜੀ ਇਹਨਾਂ ਦਾ ਨੰਬਰ ਤੁਸੀਂ, ਹਰਪ੍ਰੀਤ ਮੰਡ ਜੀ ਦਾ, 6472181000। ਮਾਫੀ ਚਾਹੁੰਦਾ, ਸਾਡੇ ਦੋਸਤ ਸਾਡੇ ਕਾਲਰ ਇੱਕ ਬੜੀ ਸੋਹਣੀ ਗੱਲ ਕਰਕੇ ਗਏ ਨੇ। ਕਹਿੰਦੇ ਜੀ ਗੱਲ ਆਮ ਬੰਦੇ ਦੀ ਕਰਦੇ ਵੀ ਆਮ ਬੰਦੇ ਕੋਲ ਪੈਸੇ ਹੈ ਨੀ, ਮੋਰਗੇਜ ਦੇਣ ਨੂੰ ਪੈਸੇ ਹੈ ਨੀ, ਆਹ ਨੀ ਉਹ ਨੀ, ਪਰ ਕਹਿੰਦੇ ਮਾਲ ਜਿਹੜੇ ਹੁੰਦੇ ਨੇ ਇਹਨਾਂ ਚ ਲਾਈਨਾਂ ਲਾਈਆਂ ਹੁੰਦੀਆਂ। ਇਹ ਭੀੜ ਮੈਂਟੈਲਿਟੀ ਆਮ ਬੰਦੇ ਜੀ ਹੁੰਦੀ ਦੋਸਤੋ, ਪਰ ਆਪਣੇ ਨੇ ਕੀ ਕਰੀਏ, ਆਪਾਂ ਵੀ ਆਮ ਹੀ ਆ ਨਾ, ਇਸ ਕਰਕੇ ਆਪਣੇ ਨਾਲ ਮੁਹੱਬਤ ਹੁੰਦੀ ਆ, ਪ੍ਰੇਮ ਹੁੰਦਾ, ਆਪਣਿਆਂ ਨੂੰ ਹੀ ਕਹਿ ਸਕਦੇ ਆ, ਦੂਜਿਆਂ ਨੂੰ ਨਹੀਂ ਕਹਿ ਸਕਦੇ ਆਪਾਂ, ਹੈਨਾ। ਹੁਣ ਜਿਹੜੇ ਐਲੀਟ ਨੇ, ਕਾਰਪੋਰੇਟਸ ਨੇ, ਹੁਣ ਲੋਕ ਕਹਿੰਦੇ ਨੇ ਜੀ ਉਹ ਪੈਸੇ ਕਮਾਉਂਦੇ ਨੇ, ਉਹ ਪੈਸੇ ਤਾਂ ਕਮਾਉਂਦੇ ਨੇ, ਉਹ ਐਕਸਪਲੋਟੇਸ਼ਨ ਕਰਦੇ ਨੇ, ਹੈਨਾ। ਹੁਣ ਐਕਸਪਲੋਟੇਸ਼ਨ ਨੂੰ ਕਾਨੂੰਨੀ ਰੂਪ ਦੇ ਵਿੱਚ ਆਪਾਂ ਇਹ ਕਹਿ ਦਈਏ ਉਹ ਜੀ ਬਿਜ਼ਨਸ ਕਰਦੇ ਨੇ ਜੀ, ਆਏ ਆ ਕੁਛ ਮਰਜ਼ੀ ਕਰੀ ਜਾਣ, ਪਰ ਬਹੁਤੇ ਉਹਨਾਂ ਚੋਂ ਠੱਗੀ ਮਾਰਨ ਵਾਲੇ ਹੁੰਦੇ ਨੇ। ਅੱਛਾ, ਹੁਣ ਆਪਾਂ ਸਿੱਧਾ ਨਹੀਂ ਉਹਨਾਂ ਨੂੰ ਕਹਿੰਦੇ ਜੀ ਕਹਿ ਸਕਦੇ ਠੱਗੀ ਮਾਰਦੇ, ਉਹ ਇਹ ਜਿਹੜਾ ਕਾਨੂੰਨ ਬਣਾਇਆ ਹੋਇਆ ਨਾ ਕਾਰਪੋਰੇਟ ਲਾਅ, ਇਹਨਾਂ ਨੇ ਚੋਰ ਮੋਰੀਆਂ ਇਹੋ ਜਿਹੀਆਂ ਰੱਖੀਆਂ ਹੋਈਆਂ, ਬਸ ਜੀ ਉਹ ਤੁਸੀਂ ਛੱਡ ਦਿਓ ਗੱਲਾਂ। ਉਹ ਆਪਦੀ ਠੱਗੀ ਨੂੰ ਬਿਜ਼ਨਸ ਕਹਿੰਦੇ ਨੇ। ਮੈਂ ਇਹ ਨਹੀਂ ਕਹਿੰਦਾ ਵੀ ਬਿਜ਼ਨਸ ਨਹੀਂ ਹੁੰਦਾ, ਬਿਜ਼ਨਸ ਹੁੰਦੇ ਨੇ, ਬਿਜ਼ਨਸ ਐਥੀਕਲ ਤੇ ਮੋਰਲੀ ਐਥੀਕਲ ਬਿਜ਼ਨਸ ਜਿਹੜਾ ਹੈਗਾ ਉਹ ਠੀਕ ਹੈ, ਤੁਸੀਂ ਕਰੋ, ਬਿਜ਼ਨਸ ਕਰਨਾ ਚਾਹੀਦਾ, ਬਿਜ਼ਨਸ ਨਾਲ ਦੁਨੀਆ ਅੱਗੇ ਵੱਧਦੀ ਆ, ਪਰ ਬਹੁਤ ਥਾਵਾਂ ਤੇ ਤਾਂ ਪਿਓਰ ਐਕਸਪਲੋਟੇਸ਼ਨ ਹੀ ਹੁੰਦੀ ਆ, ਉਹਨੂੰ ਬਿਜ਼ਨਸ ਦਾ ਨਾਂ ਦੇ ਦਿੱਤਾ ਜਾਂਦਾ। ਆਮ ਲੋਕਾਂ ਨੂੰ ਇਹੀ ਪ੍ਰੋਬਲਮ ਆ ਜੀ, ਆਮ ਲੋਕਾਂ ਦੀ, ਇਹ ਆਮ ਲੋਕ ਹੀ ਨੇ ਜਿਹੜੇ ਸਰਕਾਰਾਂ ਵੋਟ ਦੇ ਰਾਹੀਂ ਬਦਲਦੇ ਨੇ, ਬਣਾਉਂਦੇ ਨੇ, ਰੁਸਦੇ ਨੇ, 4 ਸਾਲਾਂ ਬਾਅਦ ਫਿਰ ਇਹਨਾਂ ਨੂੰ ਪਰੋਸ ਕੇ ਅਗਲੀ ਸਰਕਾਰ ਬਣ ਜਾਂਦੀ ਹੈ। ਇਹਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਇਹੀ ਆਮ ਲੋਕਾਂ ਦੀ ਵੀ ਇਹ ਆਪਣੇ ਦਿਮਾਗ ਨਾਲ ਨਹੀਂ ਸੋਚਦੇ। ਇਹੀਓ ਲੋਕ ਨੇ ਜਿਹੜੇ ਭਰਾ ਮਾਰ ਜੰਗ ਚ ਉਲਝਦੇ ਨੇ, ਇਹੀਓ ਨੇ ਆਮ ਲੋਕ। ਇਸ ਕਰਕੇ ਇਹਨਾਂ ਨੂੰ ਨਾ ਇਹਨਾਂ ਦੀ ਐਕਸਪਲੋਟੇਸ਼ਨ ਬਹੁਤ, ਇਹਨਾਂ ਪੰਜਾਬੀ ਚ ਕਹਿੰਦੇ ਨਾ ਮੁੰਨ ਕੇ ਲੈ ਜਾਂਦੇ ਨੇ, ਇਹਨਾਂ ਨੂੰ ਪਤਾ ਵੀ ਨਹੀਂ ਲੱਗਣ ਦਿੰਦੇ, ਇਹਨਾਂ ਨੂੰ ਕੁੱਟਦੇ ਵੀ ਨਹੀਂ ਤੇ ਰੋਣ ਵੀ ਨਹੀਂ ਦਿੰਦੇ। ਜਦੋਂ ਇਹਨਾਂ ਚ ਗੁੱਸਾ, ਜਦੋਂ ਇਹਨਾਂ ਚ ਬਾਹਲਾ ਗੁੱਸਾ ਵੱਧਦਾ ਕਿਸੇ ਦੀ ਕੁੱਟਣ ਵਾਲਿਆਂ ਨੂੰ, ਆਪਸ ਵੀ ਦੀ ਲੜਾ ਦਿੰਦੇ ਨੇ, ਭਰਾ ਭਰਾ ਨੂੰ ਕੁੱਟੀ ਜਾਂਦਾ, ਉਹਨਾਂ ਨੂੰ ਪਤਾ ਨਹੀਂ ਲੱਗਦਾ ਸਾਨੂੰ ਲੜਾਉਣ ਵਾਲਾ ਕੌਣ। ਇਸੇ ਤੋਂ ਇਹਨਾਂ ਤੋਂ ਹਕੂਮਤਾਂ ਡਰਦੀਆਂ ਨੇ, ਉਹਨਾਂ ਨੂੰ ਪਤਾ ਵੀ ਜੇ ਇਕੱਠੇ ਹੋ ਗਏ ਆਮ ਲੋਕ 80-90% ਗਿਣਤੀ ਆ, ਇਸ ਕਰਕੇ ਇਹਨਾਂ ਦੀ ਐਕਸਪਲੋਟੇਸ਼ਨ ਜਾਰੀ ਰਹਿਣ ਦੇ ਲਈ ਇਹਨਾਂ ਨੂੰ ਥੋੜੀ ਥੋੜੀ ਦੇਰ ਬਾਅਦ ਚੋਗਾ ਛਾਗਾ ਜਿਹਾ ਪਾਉਂਦੇ ਰਹਿੰਦੇ ਨੇ, ਕਦੇ HST ਰਿਬੇਟ ਦੇਤੀ, ਹੈਨਾ, ਕਦੇ ਕੋਵਿਡ ਆਇਆ ਜੀ ਇਹਨਾਂ ਨੂੰ $2000 ਦੇਤਾ ਮਹੀਨੇ ਦਾ, ਆ ਇੰਟਰਸਟ ਰੇਟ ਘਟਾ ਤਾ, ਵਧਾ ਤਾ, ਆ ਦੇਖੋ ਜੀ ਹੋਰ ਘਟਾ ਤਾ 0.25, ਹੈਨਾ। ਇਹਨਾਂ ਦੀ ਸਥਿਤੀ ਉੱਥੇ ਹੀ ਰਹਿੰਦੀ ਆ, ਸਾਲਾਂ ਬੱਧੀ ਉੱਥੇ ਹੀ ਟਿਕੇ ਰਹਿੰਦੇ ਨੇ। ਇਹਨਾਂ ਬਾਰੇ ਤਾਂ ਮੈਂ ਗੱਲ ਕੀਤੀ ਸੀ ਵੀ 7% ਤਨਖਾਹ ਦੇਤੀ, ਆਏ ਹਾਏ ਡਾਂਸ ਕਰਨ ਲੱਗ ਜਾਂਦੇ ਨੇ, ਭੰਗੜੇ ਪਾਉਂਦੇ ਨੇ, ਬੀਅਰ ਵਿਸਕੀ ਵਾਈਨ ਬਸ ਖੁਸ਼ ਹੁੰਦੇ ਨੇ ਜੀ। ਇਸ ਕਰਕੇ ਆਮ ਲੋਕ ਆ ਜਿਹੜੇ, ਠੀਕ ਹੈ ਆਮ ਲੋਕ ਨੇ, ਪਰ ਆਮ ਲੋਕ ਨੇ ਜਿਹੜੇ ਛੇਤੀ ਬਲੀ ਦਾ ਬੱਕਰਾ ਬਣਦੇ ਨੇ, ਸੋਚਦੇ ਨਹੀਂ ਆਪਦੇ ਦਿਮਾਗ ਦੇ ਨਾਲ। ਡੈਮੋਕ੍ਰੇਸੀ ਹੈ ਨਾ ਜਿਹੜੀ, ਡੈਮੋਕ੍ਰੇਸੀ ਦੀ ਸਪਿਰਿਟ, ਡੈਮੋਕ੍ਰੇਸੀ ਦੀ ਭਾਵਨਾ ਹੈ, ਉਹ ਇਸੇ ਕਰਕੇ ਹੀ ਉਹ ਹੈ ਹੀ ਨਹੀਂ, ਡੈਮੋਕਰੇਸੀ ਵਰਡ ਜਾਂ ਜਿਨ੍ਹਾਂ ਨੇ ਡੈਮੋਕਰੇਸੀ ਦੀ ਇਜਾਦ ਕੀਤੀ ਸੀ, ਖੋਜ ਕੀਤੀ ਸੀ, ਸਿਸਟਮ ਬਹੁਤ ਵਧੀਆ ਹੋਊਗਾ, ਉਹਨਾਂ ਨੇ ਅਜ਼ਿਊਮ ਕਰਕੇ ਕੀਤੀ ਸੀ ਵੀ ਆਮ ਲੋਕ ਸਿਆਣੇ ਬਣਨਗੇ, ਆਮ ਲੋਕ ਸਿਆਣੇ ਹੋਣਗੇ ਤੇ ਡੈਮੋਕਰੇਸੀ ਤਾਂ ਹੀ ਉਹ ਕੰਮ ਕਰੂ। ਪਰ ਹਾਕਮ ਬੜੇ ਛਾਤਰ ਨੇ ਦੋਸਤੋ, ਇਹ ਕਹਿੰਦੇ ਵੀ ਆਮ ਲੋਕਾਂ ਨੂੰ ਨਾ ਇਹਨਾਂ ਦੀ ਬ੍ਰੇਨ ਵਾਸ਼ਿੰਗ ਕਰਦੇ ਰਹੋ, ਇਸ ਕਰਕੇ ਡੈਮੋਕਰੇਸੀ ਕੰਮ ਨਹੀਂ ਨਾ ਕਰ ਰਹੀ। ਵੈਸੇ ਤਾਂ ਦੇਖੋ ਜੇ ਸਾਰੇ ਲੋਕ ਸਿਆਣੇ ਹੋਣ ਫਿਰ ਤਾਂ ਮੈਜੋਰਟੀ ਹੈ ਜਿਹੜੀ ਸਿਆਣੀ ਹੋਊਗੀ, ਪਰ ਇੱਥੇ ਮੈਜੋਰਟੀ ਨੂੰ ਇੰਨੀ ਛੇਤੀ ਮੂਰਖ ਬਣਾ ਦਿੰਦੇ, ਗੱਲ ਹੀ ਛੱਡ ਦਿਓ, ਇੱਕ ਨਾਰਾ ਦਿਓ ਮੈਜੋਰਟੀ ਚੱਲ, ਨਾਲੇ ਸਾਨੂੰ ਤਾਂ ਪਤਾ ਜੀ ਅਸੀਂ ਤਾਂ ਆਈ ਉੱਥੋਂ ਆ, ਹੈਨਾ, ਜਿੱਥੇ ਮੂਰਖਤਾ ਤੇ ਮਾਣ ਕੀਤਾ ਜਾਂਦਾ। ਇੱਕ ਤਾਂ ਹੁੰਦਾ ਨਾ ਵੈਸੇ ਇਗਨੋਰੈਂਟ ਹੋਣਾ, ਇੱਕ ਹੁੰਦਾ ਮੂਰਖ ਹੋਣਾ, ਫਿਰ ਮੂਰਖਤਾ ਤੇ ਮਾਣ ਕਰਨਾ, ਅਸੀਂ ਤਾਂ ਆਈ ਉੱਥੋਂ ਆ ਜੀ ਕੀ ਕਰੀਏ, ਹੈਨਾ। ਆਮ ਲੋਕ ਨਾ ਵਿਚਾਰੇ ਹੁੰਦੇ ਤਾਂ ਬਹੁਤ ਸਿਆਣੇ ਨੇ, ਪਰ ਵਿਚਾਰੇ ਹੁੰਦੇ ਨੇ, ਪਰ ਇਹਨਾਂ ਦੀ ਸਿਆਣਫਾਂ ਜਿਹੜੀ ਉਹ ਪੰਜਾਬੀ ਚ ਕਹਿੰਦੇ ਆ ਉਹ ਕਿੱਲੇ ਤੇ ਟੰਗੀ ਰਹਿ ਜਾਂਦੀ ਆ ਸਿਆਣਫ, ਇਹਨਾਂ ਦੀ ਵੋਟਾਂ ਵੇਲੇ ਇਹਨਾਂ ਦੀ ਸਿਆਣਫ ਦਾ ਮਜ਼ਾਕ ਉਡਾਇਆ ਜਾਂਦਾ। ਬਦਕਿਸਮਤੀ ਇਹ ਹੈ ਵੀ ਇਹਨਾਂ ਨੂੰ ਵੋਟਾਂ ਦੇ ਕੇ ਡੱਬੇ ਚ ਪਾ ਕੇ ਅਗਲੇ ਦਿਨ ਪਤਾ ਲੱਗਦਾ ਆਏ ਹਾਏ ਆਹ ਕੀ ਕਰਿਆ, ਇਹ ਮਹੀਨੇ ਕੁ ਬਾਅਦ ਦੋ ਕੁ ਮਹੀਨੇ ਬਾਅਦ ਇਹ ਕਹਿੰਦੇ ਆਏ ਹਾਏ ਇਸ ਤਾਂ ਗਲਤੀ ਕਰਿਆ। ਅੱਛਾ ਉਸ ਤੋਂ ਵੀ ਵੱਡੀ ਗੱਲ, 4 ਸਾਲ ਬਾਅਦ ਫਿਰ ਉਹੀ ਗਲਤੀ ਕਰਦੇ ਨੇ। ਇਹ ਪੁੱਛਦੇ ਨਹੀਂ ਲੀਡਰਾਂ ਨੂੰ ਵੀ ਤੁਹਾਡੇ ਪਲੇਟਫਾਰਮ ਸਾਡੇ ਲਈ ਕੀ ਆ, ਉਹ ਕਹਿੰਦੇ ਇੰਨਾ ਕੁਛ ਲਿਖਿਆ ਤੁਹਾਡੇ ਲਈ, ਇੰਨੇ ਨਾਰੇ, ਤੁਹਾਡੇ ਵਾਰੇ ਨਿਆਰੇ, ਤੁਹਾਡੀ ਜ਼ਿੰਦਗੀ ਸੋਹਣੀ ਬਣ ਜੂ। ਇਹ ਪੁੱਛਦੇ ਨੇ ਵੀ ਆ 4 ਸਾਲ ਪਹਿਲਾਂ ਵੀ ਇਹੀ ਵਾਅਦਾ ਕੀਤਾ ਸੀ ਭੁਲੇਖੇ ਚੋਂ, ਆ ਬ੍ਰੈਂਪਟਨ ਵਾਲਿਓ ਦੱਸੋ ਕਿਹੜੇ ਵੇਲੇ ਤੁਹਾਡੇ ਨਾਲ ਇਹਨਾਂ ਨੇ ਵਾਅਦਾ ਨਹੀਂ ਕੀਤਾ। ਹੁਣ ਫੈਡਰਲ ਮੁੱਦੇ ਤੇ ਪ੍ਰੋਵਿੰਸ਼ੀਅਲ ਛੱਡ ਦਿਓ, ਤੁਹਾਨੂੰ ਪਤਾ ਨਾ ਇੰਸ਼ੋਰੈਂਸ ਵਾਲਾ ਮੁੱਦਾ, ਹਸਪਤਾਲ ਵਾਲਾ ਮੁੱਦਾ, ਕਾਰਾਂ ਦੀ ਇੰਸ਼ੋਰੈਂਸ ਦੀ ਗੱਲ ਕਰਦਾ, ਕ੍ਰਾਈਮ ਵਾਲਾ ਮੁੱਦਾ, ਹੈਨਾ, ਕਿੰਨੇ ਮੁੱਦੇ ਨੇ। ਇਹ ਮੁੱਦੇ ਜਿਵੇਂ ਫੁੱਟਬਾਲ ਵਾਲੇ ਹੁੰਦੇ ਨਾ, ਗੋਲ ਕਰਦੇ ਰਹਿੰਦੇ ਨੇ ਫੁੱਟਬਾਲ ਮੁੱਦਿਆਂ ਦੇ ਨਾਲ, ਗੋਲ ਕਰ ਕਰਕੇ ਕੋਈ MP ਬਣ ਗਿਆ, ਕੋਈ MPP ਬਣ ਗਿਆ, ਮੁੱਦੇ ਉੱਥੇ ਦੇ ਉੱਥੇ ਖੜੇ ਨੇ। ਇਸ ਕਰਕੇ ਅਫੋਰਡੇਬਿਲਟੀ ਦਾ, ਕ੍ਰਾਈਮ ਦਾ ਮੁੱਦਾ ਕੋਈ ਨੀ, ਆਪਾਂ ਇੱਥੇ ਹੀ ਆ, ਚੋਣਾਂ ਤੋਂ ਮਹੀਨਾ ਬਾਅਦ 2 ਮਹੀਨੇ ਬਾਅਦ ਜੇ ਸੱਚੀ ਮੁੱਚੀ ਕੋਈ ਸਿਆਣਾ ਹੋਇਆ ਨਾ, ਕੋਈ ਸੱਚੀ ਮੁੱਚੀ ਕਿਸੇ ਪਾਰਟੀ ਕੋਲੇ ਮਤਲਬ ਵਧੀਆ ਪਾਲਿਸੀ ਹੋਈ, ਕੋਈ ਲੈ ਕੇ ਆ ਗਿਆ, ਇਹ ਕ੍ਰਿਸ਼ਮਾ ਹੀ ਹੁੰਦਾ। ਵੈਸੇ ਆਮ ਪੋਲੀਟੀਸ਼ੀਅਨ ਜਿਹੜੇ ਹੁੰਦੇ ਨੇ ਉਹਨਾਂ ਤੋਂ ਕ੍ਰਿਸ਼ਮੇ ਦੀ ਆਸ ਕੀਤੀ ਨਹੀਂ ਜਾ ਸਕਦੀ। ਹਾਂ ਇੱਧਰ ਸਾਡੇ ਗੁਆਂਢੀ ਨੇ ਥਾਣੇਦਾਰ, ਇਹਨਾਂ ਤੇ ਕ੍ਰਿਸ਼ਮਾ ਕਰਤਾ, ਦੇਖੋ ਇਹ ਵੀ ਕ੍ਰਿਸ਼ਮਾ ਹੀ ਆ ਵੀ ਚੋਣਾਂ ਰਾਹੀਂ ਜਿੱਤ ਕੇ ਟਰੰਪ ਸਾਹਿਬ ਪਹੁੰਚ ਗਏ, ਹੈਨਾ, ਉਹ ਹੋਰ ਤਰ੍ਹਾਂ ਦਾ ਕ੍ਰਿਸ਼ਮਾ। ਪਰ ਸੱਚੀ ਮੁੱਚੀ ਜੇ ਕੋਈ ਕ੍ਰਿਸ਼ਮਾ ਹੋ ਜਾਏ ਨਾ ਫਿਰ ਤਾਂ ਚਲੋ ਕਿਆ ਬਾਤਾਂ, ਪਰ ਉਹ ਪੋਸੀਬਿਲਟੀ ਘੱਟ ਹੁੰਦੀ ਹੈ, ਹੈਨਾ, ਕਿਉਂਕਿ ਪ੍ਰੋਗਰਾਮ ਹੈ ਨਹੀਂ, ਕੋਈ ਰੈਡੀਕਲ ਪ੍ਰੋਗਰਾਮ ਹੈ ਨਹੀਂ ਗਾ ਵੀ ਚੋਣਾਂ ਤੋਂ ਬਾਅਦ ਜੇ ਆਪਾਂ ਫੌਰੀ ਕਹੀਏ। ਉਹ ਆਪ ਹੀ ਮੰਨੀ ਜਾਂਦੇ, ਕਹਿੰਦੇ ਦੇਰ ਇਜ਼ ਨੋ ਕੁਇਕ ਫਿਕਸ, ਕੋਈ ਕੁਇਕ ਫਿਕਸ ਨਹੀਂ, ਹੈਨਾ। ਉਹ ਤਾਂ ਹੁਣ ਕਹਿੰਦੇ ਨੇ ਨਾ 10 ਸਾਲਾਂ ਚ ਕਿਹੜੀ ਕੁਇਕ ਫਿਕਸ ਆਈ, ਉਸ ਤੋਂ ਪਹਿਲਾਂ ਕਿਹੜੀ ਸੀ। ਚਲੋ ਆਪਣਾ ਹੋ ਗਿਆ ਜੀ ਸਮਾਂ ਹੁਣ ਸਮਾਪਤ, ਬਾਕੀ ਗੱਲਾਂ ਕਰਾਂਗੇ ਜੀ ਆਪਾਂ ਹੁਣ ਸੋਮਵਾਰ ਨੂੰ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹ ਪਾਰਟੀ ਪਲੇਟਫਾਰਮ ਫਰੋਲ ਲਿਓ ਚੰਗੀ ਤਰ੍ਹਾਂ, ਲੀਡਰਾਂ ਦੀ ਉੱਠਣੀ ਬੈਠਣੀ, ਆਪਣਾ ਜਿਹੜਾ ਤੁਹਾਡਾ ਕੋਈ ਪਾਰਟੀ ਦਾ ਲੀਡਰ ਆ, ਸਾਰਾ ਕੁਛ ਉਹਦਾ ਪਰਖ ਲਿਓ, ਸਿਰਫ ਗੱਲਾਂ ਤੇ ਯਕੀਨ ਨਾ ਕਰਿਓ। ਕੋਈ ਨੀ ਜੀ, ਫਿਰ ਇਹ ਤਾਂ ਰਿਵਾਜ ਹੀ ਹੈ, ਇੱਕ ਵੋਟ ਤਾਂ ਹੁਣ ਪਾਉਣੀ ਪਾਉਣੀ ਹੈ, ਜਿਨ੍ਹਾਂ ਨੇ ਨਹੀਂ ਪਾਉਣੀ ਨਹੀਂ ਪਾਉਣੀ, ਪਰ ਪਾ ਦਿਓ ਚੰਗੀ ਗੱਲ ਆ, ਹੈਨਾ। ਫਿਰ ਤੁਹਾਨੂੰ ਲਾਂਭਾ ਜਾ ਦਿੰਦੇ ਆ ਨਾ, ਜਦੋਂ ਕਿਸੇ ਲੀਡਰ ਨੂੰ ਲਾਂਭਾ ਦੇਵੋਗੇ ਫਿਰ ਤੁਹਾਨੂੰ ਅਫਸੋਸ ਜਿਹਾ ਨਹੀਂ ਹੋਊਗਾ, ਹੈਨਾ। ਵੈਸੇ ਤਾਂ ਭਾਵੇਂ ਜੇ ਕਿਸੇ ਨੇ ਵੋਟ ਪਾਈ ਜਾਂ ਨਹੀਂ ਪਾਈ, ਡੈਮੋਕਰੇਸੀ ਚ ਕਿਸੇ ਨੇ ਪਾਈ ਜਾਂ ਨਹੀਂ ਪਾਈ ਜਾਂ ਵਿਰੋਧੀ ਨੂੰ ਪਾਈ, ਇਹ ਗੱਲ ਮੈਟਰ ਨਹੀਂ ਕਰਦੇਗੀ, ਕੋਈ ਵੀ ਕੁਐਸਚਨ ਪੁੱਛ ਸਕਦਾ, ਪਰ ਸਾਡੇ ਲੋਕ ਹੀ ਕਹਿੰਦੇ ਨੇ, ਇਸ ਕਰਕੇ ਪਾ ਦਿਓ। ਫਿਰ ਤੁਸੀਂ ਜਦੋਂ ਸਵਾਲ ਪੁੱਛੋਗੇ ਨਾ, ਵੈਸੇ ਹਿੰਮਤ ਹੈ ਨਹੀਂ ਬਹੁਤੇ ਲੋਕਾਂ ਸਵਾਲ ਪੁੱਛਣ ਦੀ, ਆਮ ਲੋਕ ਡਰੂ ਹੁੰਦੇ ਨੇ, ਉਹਨਾਂ ਨੂੰ ਲੱਗਦਾ ਪਤਾ ਨਹੀਂ ਲੀਡਰ ਨਾਲ, ਅੱਛਾ ਮੌਕਾ ਪ੍ਰਸਤ ਵੀ ਹੁੰਦੇ ਨੇ, ਉਹਨਾਂ ਨੂੰ ਲੱਗਦਾ ਇਹਨੂੰ ਸਵਾਲ ਕਿਉਂ ਪੁੱਛਣਾ, ਕੀ ਆਪਾਂ ਕੋਈ ਟੇਢਾ ਮਹਿੰਗਾ ਕੰਮ ਇਥੋਂ ਕਰਾ ਲਈਏ, ਹੈਨਾ। ਪਾ ਦਿਓ ਵੋਟ, ਫਿਰ ਧੜੱਲੇ ਨਾਲ ਸਵਾਲ ਪੁੱਛੋ, ਹਾਂਜੀ ਭਾਈ ਸਾਹਿਬ ਤੁਸੀਂ ਕਹਿੰਦੇ ਸੀ ਕ੍ਰਾਈਮ ਹਟ ਜੂਗਾ ਤੇ ਕ੍ਰਾਈਮ ਤਾਂ ਘਟਿਆ ਨਹੀਂ, ਤੁਸੀਂ ਕਹਿੰਦੇ ਸੀ ਅਫੋਰਡੇਬਿਲਟੀ ਦਾ ਮੁੱਦਾ ਜਿਹੜਾ ਉਹ ਠੀਕ ਹੋਜੂ, ਉਹ ਅਫੋਰਡੇਬਿਲਟੀ ਦਾ ਮੁੱਦਾ ਵੀ ਨਹੀਂ ਠੀਕ ਹੋਇਆ। ਤੁਸੀਂ ਕਹਿੰਦੇ ਸੀ ਚੀਜ਼ਾਂ ਸਸਤੀਆਂ ਹੋ ਜਾਣਗੀਆਂ, ਪਰ ਮਿਰਚਾਂ ਵੀ ਆ ਭਾਅ ਤੇ ਚਲੀਆਂ ਗਈਆਂ, ਦਾਲ ਵੀ ਆ ਭਾਅ ਤੇ ਚਲੀ ਗਈ, ਤੁਸੀਂ ਕਹਿੰਦੇ ਸੀ ਤੁਹਾਡੀ ਤਨਖਾਹ ਵਧਾਵਾਂਗੇ, ਹੈਨਾ, ਉਹ ਤਾਂ ਸੈਂਟ ਹੀ ਨਹੀਂ ਵਧੇ, ਕੀ ਕਰੀਏ, ਹੈਨਾ। ਬਾਕੀ ਇੱਧਰ ਟਰੰਪ ਸਾਹਿਬ ਨਾਲ ਤੁਸੀਂ ਕਹਿੰਦੇ ਸੀ ਨਜਿੱਠਾਂਗੇ, ਉਹਦਾ ਕੀ ਬਣਿਆ। ਚਲੋ ਕੋਈ ਗੱਲ ਨਹੀਂ, ਹੁਣ ਆਪਾਂ ਸੋਮਵਾਰ ਨੂੰ ਗੱਲਾਂ ਕਰਾਂਗੇ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਫੈਡਰਲ ਇਲੈਕਸ਼ਨ ਸੋਮਵਾਰ 28 ਅਪ੍ਰੈਲ ਨੂੰ ਹੋ ਰਹੀ ਹੈ। ਯਕੀਨੀ ਬਣਾਓ ਕਿ ਤੁਸੀਂ ਵੋਟ ਪਾਉਣ ਲਈ ਰਜਿਸਟਰਡ ਹੋ। ਜੇ ਤੁਸੀਂ ਰਜਿਸਟਰ ਹੋਏ ਹੋ ਤਾਂ ਤੁਹਾਨੂੰ ਡਾਕ ਵਿੱਚ ਇੱਕ ਵੋਟਰ ਜਾਣਕਾਰੀ ਕਾਰਡ ਮਿਲਣਾ ਚਾਹੀਦਾ ਹੈ। ਇਹ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਕਿੱਥੇ ਅਤੇ ਕਦੋਂ ਵੋਟ ਪਾ ਸਕਦੇ ਹੋ। ਜੇ ਇਹ ਤੁਹਾਨੂੰ 11 ਅਪ੍ਰੈਲ ਤੱਕ ਪ੍ਰਾਪਤ ਨਹੀਂ ਹੁੰਦਾ ਹੈ ਜਾਂ ਇਸ ਤੇ ਦਿੱਤੀ ਜਾਣਕਾਰੀ ਗਲਤ ਹੈ ਤਾਂ elections.ca ਤੇ ਜਾਓ। ਇਹ ਸਾਡੀ ਵੋਟ ਹੈ। ਵੋਟਿੰਗ ਬਾਰੇ ਲੋੜੀਂਦੀ ਅਧਿਕਾਰਤ ਜਾਣਕਾਰੀ ਵਾਸਤੇ elections.ca ਤੇ ਜਾਓ ਜਾਂ 1-800-4